दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि जलंधर दे सूबे अब्दुल खान ने अपने जरनैल बैरम खान नूं झिड़किया कि तुसी अगे वध के क्यों नहीं लड़दे। उस दी झिड़क नूं सुन के अपने वड्डे दल नूं नाल लै के बैरम खां सतगुरां दिआं सिखां दे उत्ते जा टुटा है। अगों सिख भी जूझदे ने। कल इथों तक कथा पहुंची सी, अज इथों अगे मैं प्रारंभ करदा। मार तो फंगण माची कनी नायारे सिख बैरम खान पजाए। ग्रंथाकार भाई संतोख सिंह जी लिखते ने कि बहुतियां ज्यादियां बंदूकां दी मार मचा दिती है तुरकां ने, जिन्हां दे सामने सिख ठहर ना सके बैरम खान ने सिखां नूं पिछा मोड़ दिता। तोमर तीरन सो गुलकान करी बरखा एक सार तवाए। बरछियां दी तीरां दी ते गोलियां दी ऐसी वर्खा कीती है इको वार सारे दे सारे सतगुरां दे सूरमे पिछां तक दित्ते। दोनों की दिश ते मार के पट हूर विमान चढ़े मुद पाए। कवि जी लिखते ने कि दोवां दलां दे बहुते सारे जिहड़े सूरमे ने ओ रणभूमि दे विच शहीद होए ने, जिन्हां नूं आण के हूरां ने विमानां दे विच चढ़ा लिया। क्योंकि आम करके यह मानता है कि जिहड़ा भी सूरमा मैदाने जंग दे विच शहादत नूं प्राप्त करदा है ओनू हूरां वरदियां। देह तजी पापण के जुत पुन शरीर को तार सिधाए। पाप के पापां वाली देह त्याग के पुन्नी शरीर धार के वो सारे दे सारे गए ने पाप के देवता स्वरूप बन के। श्री हर गोविंद वीर बहादुर आदर ते मथुरा टिग हीरा। सतगुरु हर गोविंद सच्चे पातशाह जी जेड़े बहुत वड्डे बहादुर ने उन्होंने आदर दे नाल भाई मथुरे नूं अपने कोल वेख्या। जाहु बनी ए खान जो आवत मारत है और क्रोध कनेरा। सतगुरां ने मथुरे नूं हुक्म कीता कि जाओ ए जरा बली खान अगे दी अगे वधदा आ रहा है ते बहुतियां सारियां नूं जिहड़ा मारदा है इस नूं जाके रोको। रोको अगर हतो कर जंग कहावत है यह वीर बडेरा। ये जरा बैरम खान ਅੱਗੇ ਦੀ ਅੱਗੇ ਵਾਧਾ ਆ ਰਿਹਾ ਹੈ, ਇਹਨੂੰ ਅੱਗੋਂ ਜਾ ਕੇ ਰੋਕ ਦਿਓ ਤੇ ਰਣ ਕਰਕੇ ਜੰਗ ਕਰਕੇ ਇਸ ਨੂੰ ਮਾਰ ਦਿਓ, ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਕਹਾਉਂਦਾ ਹੈ। ਮਾਰ ਕਨੇ ਪਟ ਨਾ ਅਟਕਿਓ ਕਿਤ, ਕਾਟਤ ਹਾਥ ਗਹੀ ਸ਼ਮ ਸ਼ੇਰਾ। ਸਤਿਗੁਰੂ ਜੀ ਕਹਿੰਦੇ ਨੇ ਬਹੁਤੇ ਸਾਰੇ ਸਾਡੇ ਸੂਰਮਿਆਂ ਨੂੰ ਇਸ ਨੇ ਮਾਰ ਦਿੱਤਾ ਹੈ, ਇਹ ਕਿਸੇ ਵੀ ਜਗ੍ਹਾ ਦੇ ਉੱਤੇ ਅਟਕਿਆ ਨਹੀਂ ਹੈ, ਰੁਕਿਆ ਨਹੀਂ ਹੈ, ਜਿਹਨੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ ਤੇ ਸਾਰਿਆਂ ਨੂੰ ਵੱਢੀ ਜਾਂਦਾ। ਸਾਦਰ ਸ੍ਰੀ ਗੁਰ ਤੇ ਸੁਣ ਕੇ ਮਥੁਰਾ ਮਨ ਆਨੰਦ ਕੋਇ ਉਪ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਮਥੁਰੇ ਨੂੰ ਇਸ ਤਰ੍ਹਾਂ ਹੁਕਮ ਕੀਤਾ ਤੇ ਮਥੁਰਾ ਸੁਣ ਕੇ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ। ਕਹਿੰਦਾ ਆਪ ਸਹਾਏ ਕਰੋ ਪ੍ਰਭ ਪੂਰਨ, ਮਾਰਤ ਹੋ ਇਸ ਕੋ ਥਲਾਏ। ਕਹਿੰਦਾ ਹੇ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਤੁਹਾਡਾ ਪ੍ਰਤਾਪ ਮੇਰੇ ਸਿਰ ਤੇ ਹੋਣਾ ਚਾਹੀਦਾ ਹੈ, ਸੱਚੇ ਪਾਤਸ਼ਾਹ ਮੈਂ ਛੇਤੀ ਦੇ ਨਾਲ ਹੀ ਇਸ ਨੂੰ ਉਲਟਾ ਕੇ ਸੁੱਟ ਦਿਆਂਗਾ। ਕਿਆ ਇਹ ਗੀਤ ਗਵਾਰ ਹੈ ਗਨ, ਕਾਲ ਕੇ ਪ੍ਰੇਰ ਚਲੇ ਆਏ। ਮਥੁਰਾ ਕਹਿੰਦਾ ਸੱਚੇ ਪਾਤਸ਼ਾਹ ਇਹ ਸਾਰੇ ਦੇ ਸਾਰੇ ਤੁਰਕ ਗੀਦੀ ਨੇ ਗਵਾਰ ਨੇ, ਇਹ ਮਾਨੋ ਕੇ ਕਾਲ ਦੇ ਪ੍ਰੇਰੇ ਹੋਏ ਇਸ ਪਾਸੇ ਮਰਨ ਦੇ ਵਾਸਤੇ ਆ ਗਏ ਨੇ। ਰਾਵਰ ਕੇ ਬਲ ਦੀਹ ਪ੍ਰਤਾਪ ਤੇ, ਸ਼ਾਹਜਹਾਂ ਕੋ ਗਹਿ ਹਮ ਜਾਏ। ਮਥੁਰਾ ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਤੁਰਕਾਂ ਦੀ ਤੇ ਗੱਲ ਕੀ ਕਰਨੀ ਹੈ, ਜੇਕਰ ਤੁਹਾਡਾ ਪ੍ਰਤਾਪ ਮਿਲੇ, ਜੇਕਰ ਤੁਹਾਡਾ ਬਲ ਹੋਵੇ ਤੇ ਸ਼ਾਹਜਹਾਂ ਨੂੰ ਵੀ ਅਸੀਂ ਜਾ ਕੇ ਫੜ ਸਕਦੇ ਹਾਂ। ਯੋ ਕਹਿ ਕੇ ਗੁਰ ਆਇਸ ਲੇ, ਕਰ ਬੰਧਨ ਕੋ ਹੈ ਤੇਜ ਕਰਿਓ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਤਿਗੁਰਾਂ ਤੋਂ ਮਥੁਰੇ ਨੇ ਜਾਣ ਦੀ ਆਗਿਆ ਲਈ ਹੈ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ ਤੇ ਆਪਣੇ ਘੋੜੇ ਨੂੰ ਜਰਾ ਤੇਜ ਕੀਤਾ। ਚਾਰ ਸਸੂਰ ਚਲੇ ਜਿਹ ਸੰਗ, ਸੁਮਾਰ ਹੀ ਮਾਰ ਕੁਸ਼ੋਰ ਪਰਿਓ। 400 ਸੂਰਮਿਆਂ ਨੂੰ ਨਾਲ ਲੈ ਕੇ ਅੱਗੇ ਵਧਿਆ ਹੈ ਮਥੁਰਾ, ਮਾਰ ਲੋ ਮਾਰ ਲੋ ਕਰ ਦੋ ਦੀ ਜਿਹੜੀ ਆਵਾਜ਼ ਹੈ ਨਾ ਉਹ ਉੱਠ ਰਹੀ। ਦੀਹ ਦਮਾ ਮਨ ਚੋਬ ਲਗੇ ਸੁਨ, ਬੀਰਨ ਕੈ ਔਰ ਮੋਦ ਭਰਿਓ। ਬਹੁਤੇ ਸਾਰੇ ਜਿਹੜੇ ਨਗਾਰੇ ਨੇ ਉਹਨਾਂ ਦੇ ਉੱਤੇ ਦੋਹਰੀਆਂ ਦੋਹਰੀਆਂ ਚੋਟਾਂ ਲਾਈਆਂ ਗਈਆਂ ਨੇ, ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਸੂਰਮਿਆਂ ਦੇ ਮਨ ਦੇ ਵਿੱਚ ਮੋਦ ਪੈਦਾ ਹੁੰਦਾ ਹੈ, ਖੁਸ਼ੀ ਆਉਂਦੀ। ਤੇਜ ਤੁਰੰਗ ਸੰਭਾਰ ਤੁਫੰਗਨ, ਜੰਗ ਰਚਿਓ ਤਸਾਹ ਧਰਿਓ। ਘੋੜਿਆਂ ਨੂੰ ਤੇਜ ਕੀਤਾ ਹੈ, ਬੰਦੂਕਾਂ ਨੂੰ ਸਾਂਭਿਆ ਹੈ ਔਰ ਜੰਗ ਦੇ ਵਿੱਚ ਉਤਸ਼ਾਹ ਨੂੰ ਧਾਰਨ ਕੀਤਾ। ਬੈਰ ਮਖਾਣ ਹੋਤੋ ਜਿਸ ਥਾਨ, ਕਰੈ ਪਟ ਹਾਣ ਗਯੋ ਤਹ ਧਾਏ। ਜਿੱਥੇ ਬੈਰ ਮਖਾਂ ਖਲੋ ਕੇ ਬਹੁਤੇ ਸਾਰੇ ਸੂਰਮਿਆਂ ਦਾ ਨਾਸ ਕਰ ਰਿਹਾ ਸੀ, ਉਸ ਪਾਸੇ ਨੂੰ ਮਥੁਰੇ ਦੇ ਸਮੇਤ ਸਾਰੇ ਦੇ ਸਾਰੇ ਘੋੜਿਆਂ ਨੂੰ ਦੌੜਾ ਕੇ ਗਏ। ਯੋ ਲਲਕਾਰ ਪਰਿਓ ਤਰ ਕਾਨ ਮੈਂ, ਸ਼ੇਰ ਪਰ ਮ੍ਰਿਗ ਬ੍ਰਿੰਦ ਮੈਂ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਲਲਕਾਰਾ ਮਾਰ ਕੇ ਇਸ ਤਰੀਕੇ ਦੇ ਨਾਲ ਤੁਰਕਾਂ ਦੀ ਸੈਨਾ ਦੇ ਉੱਤੇ ਮਥੁਰਾ ਟੁੱਟ ਪਿਆ ਹੈ, ਬਹੁਤੇ ਸਾਰੇ ਜਿਸ ਤਰ੍ਹਾਂ ਹਿਰਨਾਂ ਦੇ ਉੱਤੇ ਸ਼ੇਰ ਪੈਂਦਾ ਹੈ। ਮਾਰ ਕਰੀ ਬਰਖਾ ਗੁਲ ਕਾਨ ਕੀ, ਜਿਉਂ ਕਨ ਊਨਵ ਕੈ ਬਰ ਖਾਏ। ਇੰਨੀ ਜ਼ਿਆਦਾ ਗੋਲੀਆਂ ਦੀ ਮਾਰ ਉਸ ਵੇਲੇ ਕੀਤੀ ਗਈ ਹੈ ਕਿ ਜਿਵੇਂ ਜਿਹੜੇ ਕੰਨ ਨੇ ਜਿਹੜੇ ਬੱਦਲ ਨੇ ਉਹ ਵਰਖਾ ਕਰਦੇ ਨੇ। ਸੂਰ ਦੜਾ ਦੜ ਭੂਮ ਪਰੇ, ਬਨ ਮੈਂ ਖਾਤੀ ਜਿਉਂ ਕਾਟ ਗਿਰਾਏ। ਦੜਾ ਦੜ ਕਰਦੇ ਸੂਰਮੇ ਰਣਭੂਮੀ ਦੇ ਵਿੱਚ ਡਿੱਗੀ ਜਾਂਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵੱਡੀਆਂ ਲੱਕੜਾਂ ਨੂੰ ਕੱਟ ਕੱਟ ਕੇ ਤਰਖਾਣ ਸੁੱਟੀ ਜਾ ਰਿਹਾ ਹੋਵੇ। ਲੋਹ ਮਚਿਓ ਦੋਹ ਓਰਨ ਤੇ, जाने ओरन ते कृषि पाक गिरी। इना ज्यादा लोहे ते लोहा वजरे पाव के तलवारा एक दूजी तलवार दे नाल टकरा रही ने और मानो के जेरे सूरमे ने ओ इस तरीके दे नाल डिग दे जांदे ने जिवें पक्की हुई खेती नूं गड़ियां दी मार डिग दिंदी है इस तरह सूरमे डिगदे ने। हाए ओ चारत काय लियारत वीर बंगारत तीर तरी। दुखी जख्मी हाय हाय कहिंदे होए डिगदे जा रहे ने ते जेरे सूरमे ने ओ बड़ी तीरी नूं धारण करके वंगारदे ने। आपस में उर जे एक बार ही मार कृपानन दीह करी। आपस दे विच जुटे ने एक दूजे दे नाल उलझ गए ने बहुत ही ज्यादा कृपाना दी मार मारी गई। श्रोणत पूम रंगीन पाई गण लोथन पै गण लोथ परी। लहू दे रंग दे नाल रण भूमि लाल रंग दी हो गई है लोथां दे उत्ते लोथां डिग के चढ़ियां होईयां। रोस परियो मथरा है फेरत मार तुफंगण शत्रु हटावे। भाई मथरा जी बड़े रोस दे विच रोह दे विच भरे होए ने अपने घोड़े नूं इधर उधर फेर रहे ने और बहुतियां ज्यादियां बंदूकां दी मार मार के शत्रुआं नूं पिछां हटाउंदे। दुंद बदीह बजै दूह ओरन तीरन तोमर ताक चलावे। वड्डे वड्डे नगारे दोवां दलां दे वलों खड़काए जा रहे ने दोवां पासियां तों बड़े तीर बड़े बरछे तक तक के चलाउंदे। मारो मार पुकारत है मुख श्रोण परे अस को चम कावे। कवि जी लिखदे ने मारो मारो दी पुकार सारे दे सारे सूरमे करदे ने जिन्ना दे मुंह गुस्से दे नाल बड़े लाल हो गए ने हत्थां दे विच तलवारां नूं चमकाउंदे ने। टूट परे पट जूट गए अटके न मिटे चटके चट कावे। कवि जी लिखदे ने कि टुट के पै सूरमे ते आपो दे विच जुट पै आपो विच अड़े होए पिछे नहीं हुंदे आप नास हुंदे हन ते वैरी नूं चटका चटका के सुटदे हन। जां फिर इस तुक दा एक होर भी अर्थ लग सकदा है कि तलवार टुट गई है ते सूरमे जुट गए ने हथो हथी हो गए ने परस्पर अड़े होए एक दूजे तो हटदे नहीं हन चंबड़े होए झटके मारदे ने एक दूजे नूं। यों जब मार मची दूह ओरते वीर गिरे मर के समुदाई। ग्रंथाकार भाई संतोख सिंह जी लिखदे ने कि जदो इस तरह दी वड्डी मार दोवां पासियां तो मची उस मार दे विच बहुते सारे सूरमे मर के डिग पे। बैर मखाण यारो तब आप ही वीर कते कह संग सहाई। बैरम खान फिर आप अगे वध के अड़िया है जिदे नाल होर भी बहुत सारे सहायता करन वाले सूरमे। खैच लई करवारन म्यान ते मारत बेग अरे अगुवाई। खिच ली है बैरम खाने अपनी म्यान तो तलवार ते जेड़ा भी अगे आउंदा है अड़दा है ओनू ही कटदा है। आवत गेरत सूरन को ठहरे नहीं को असमार मचाई। आउंदा है डेगदा डेगदा सूरमे नू बैरम खां ओदे अगे कोई ठहरदा नहीं है ऐसी मार मचा दिती है बैरम खां ने। बैरम खाना कीन मदाना खैच कृपाना बीरन हाना। कवि जी लिखते ने कि बैरम खां ने मैदान दे विच तलवार बहुत ज्यादा चलाई है ते बहुते सारे सूरमिया दा नाश कीता। को ना यरंता मार गिरंता रौर मचंता जो बलवंता। कवि जी लिखते ने कोई नहीं अड़दा जेड़ा भी अड़दा है मार के सुट देंदा है रौला बहुत ज्यादा उस बल वाले ने मचाया हुआ। कोर नचावे वार चलावे ਕਾਇਨ ਘਾਵੈ ਹੈ ਉਥ ਲਾਵੈ। ਘੋੜੇ ਨੂੰ ਨਚਾਉਂਦਾ ਹੈ, ਵਾਰਾਂ ਨੂੰ ਚਲਾਉਂਦਾ ਹੈ, ਬਹੁਤੇ ਸਾਰੇ ਜ਼ਖਮਾਂ ਦੇ ਉੱਤੇ ਹੋਰ ਵੀ ਜ਼ਖਮ ਕਰਦਾ ਹੈ, ਘੋੜਿਆਂ ਨੂੰ ਉਲਟਾ ਕੇ ਸੁੱਟ ਦਿੰਦਾ। ਜਾਣਤ ਵਿਦਿਆ ਸੀਰੀਅਸ ਛਿਦਿਆ ਨਾ ਅਟਕੰਤਾ ਸਿੱਖਣ ਹੰਤਾ। ਜਾਣਦਾ ਹੈ ਵਿਦਿਆ ਤਲਵਾਰ ਚਲਾਉਣ ਦੀ ਬਹੁਤ ਸਾਰੀ, ਕਿਤੇ ਵੀ ਨਹੀਂ ਅਟਕਦਾ, ਸਿੱਖਾਂ ਦਾ ਨਾਸ ਕਰਦਾ। ਸੂਰਜ ਔਰੇ ਆਵਤ ਦੌਰੇ ਤੋਮਰ ਤੀਰੰਗ ਬੇਦ ਸਰੀਰੰਗ। ਹੋਰ ਜਿਹੜੇ ਸੂਰਮੇ ਨੇ ਉਹ ਵੀ ਦੌੜ ਦੌੜ ਕੇ ਆ ਰਹੇ ਨੇ, ਬਰਛਿਆਂ ਤੇ ਤੀਰਾਂ ਦਾ ਪ੍ਰਹਾਰ ਕਰਕੇ ਸਰੀਰਾਂ ਨੂੰ ਵਿੰਨੀ ਜਾਂਦੇ ਨੇ। ਸਿੱਖਣ ਹੇਰਾ ਵੀਰ ਬਡੇਰਾ ਮਾਰਤ ਖੱਗੰ ਧਾਵਤ ਅਗੰ। ਸਿੱਖਾਂ ਨੇ ਵੇਖਿਆ ਕਿ ਵੱਡਾ ਸੂਰਮਾ ਹੈ ਜਿਹੜਾ ਮਾਰ ਮਾਰੀ ਜਾਂਦਾ, ਫਿਰ ਸਿੱਖ ਪਿਛਾਂ ਨੂੰ ਹਟਣ ਲੱਗੇ। ਦੀਹ ਹੰਕਾਰੀ ਆਏ ਅਗਾਰੀ ਸੈਣ ਸੰਘਾਰੀ ਹੈ ਬਲ ਭਾਰੀ। ਦੀਹ ਹੰਕਾਰੀ ਬੜਾ ਵੱਡਾ ਹੰਕਾਰੀ ਹੈ, ਆਏ ਅਗਾਰੀ ਅੱਗੇ ਦੀ ਅੱਗੇ ਆ ਰਿਹਾ ਹੈ, ਸੈਣਾ ਸੰਘਾਰੀ ਬਹੁਤੀ ਸਾਰੀ ਸੈਣਾ ਨੂੰ ਮਾਰ ਰਿਹਾ ਹੈ, ਹੈ ਬਲ ਭਾਰੀ ਕਿਉਂਕਿ ਬੜਾ ਤਾਕਤ ਵਾਲਾ ਹੈ। ਪਿਖ ਕੇ ਮਥਰਾ ਰਣ ਪਾ ਸੁਥਰਾ ਪਟ ਕਾਟ ਗਿਰੇ ਮਨ ਦੇਹ ਪਰੇ। ਵੇਖਿਆ ਹੈ ਮਥਰੇ ਨੇ ਕਿ ਬੜਾ ਸੁਥਰਾ ਚੰਗਾ ਇਹ ਜੰਗ ਲੜ ਰਿਹਾ ਹੈ, ਬਹੁਤੇ ਸਾਰੇ ਸੂਰਮੇ ਕੱਟ ਕੇ ਉਸਨੇ ਸੁੱਟ ਦਿੱਤੇ ਨੇ, ਗਣ ਦੇਹ ਪਰੇ ਬਹੁਤੀਆਂ ਸਾਰੀਆਂ ਲੋਥਾਂ ਰੁਲਦੀਆਂ। ਜਹ ਖਾਣ ਖਰੋ ਤਹ ਆਣ ਯਰੋ ਪਟ ਬ੍ਰਿੰਦ ਲਏ ਤਹ ਠਾਂਡ ਕੀਏ। ਜਿੱਥੇ ਖਾਣ ਖਲੋਤਾ ਸੀ ਉਥੇ ਆਣ ਕੇ ਅੜ ਗਏ ਨੇ। ਪਟ ਬ੍ਰਿੰਦ ਲਈਏ ਤਹ ਠਾਂਡ ਕੀਏ, ਬਹੁਤੇ ਸਾਰੇ ਜਿਹੜੇ ਪਟ ਨੇ ਉਹਨਾਂ ਨੂੰ ਆਪਣੇ ਨਾਲ ਲਿਆ। ਅਗਨੀ ਉਗਲਾ ਗੁਲ ਕਾਨ ਡਲਾ ਕਿਸ ਛੋਰ ਦਈ ਬਹੁ ਮਾਰ ਕਈ। ਅਗਨੀ ਉਗਲਾ ਕਹਿਣ ਤੋਂ ਭਾਵ ਹੈ ਕਿ ਬੰਦੂਕਾਂ ਦੇ ਵਿੱਚ ਗੋਲੀਆਂ ਪਾਈਆਂ ਨੇ ਤੇ ਸ਼ਿਸਤਾਂ ਬੰਨ ਕੇ ਉਹ ਗੋਲੀਆਂ ਚਲਾਈਆਂ ਨੇ, ਬਹੁ ਮਾਰ ਕਈ ਜਿਨ੍ਹਾਂ ਨੇ ਬਹੁਤੀ ਜ਼ਿਆਦਾ ਮਾਰ ਮਚਾਈ। ਪਟ ਭੂਮ ਗਿਰੇ ਹੈ ਛੂਛ ਫਿਰੇ ਤੁਰ ਕਾਣ ਹਣੇ ਤਜ ਪ੍ਰਾਣ ਘਨੇ। ਸੂਰਮੇ ਮਰ ਕੇ ਧਰਤੀ ਤੇ ਡਿੱਗੇ ਨੇ, ਜਿਹੜੇ ਸੂਰਮਿਆਂ ਦੇ ਘੋੜੇ ਨੇ ਉਹ ਖਾਲੀ ਫਿਰਦੇ ਨੇ। ਤੁਰਕਾਣ ਹਣੇ ਬਹੁਤੇ ਸਾਰੇ ਤੁਰਕਾਂ ਨੂੰ ਮਾਰਿਆ, ਤਜ ਪ੍ਰਾਣ ਘਨੇ ਬਹੁਤਿਆਂ ਨੇ ਪ੍ਰਾਣ ਛੱਡੇ। ਸ਼ੀਘ੍ਰ ਚਲਾਏ ਕੁਦਾਏ ਤੁਰੰਗ ਕੋਰੋਸ ਪਰਿਓ ਮਥਰਾ ਮਨ ਮੈਂ। ਸ਼ੀਘਰਤਾ ਦੇ ਨਾਲ ਘੋੜੇ ਨੂੰ ਦੜਾਉਂਦਾ ਹੋਇਆ ਰੋਸ ਦੇ ਵਿੱਚ ਭਰਿਆ ਹੋਇਆ ਮਥਰਾ ਅੱਗੇ ਵਧਿਆ। ਬੈਰ ਮਖਾਣ ਕੇ ਨੇਰ ਟੁਕਿਓ ਪਿਖਿਆਵਤ ਦੀਹ ਵਧਿਓ ਰਣ ਮੈਂ। ਬੈਰਮਖਾਨ ਦੇ ਨੇੜੇ ਜਾ ਕੇ ਮਥਰਾ ਟੁਕਿਆ ਹੈ, ਜਿਹੜਾ ਬੈਰਮਖਾਨ ਵਾਧਾ ਹੋਇਆ ਰਣ ਦੇ ਵਿੱਚ ਅੱਗੇ ਆ ਰਿਹਾ ਸੀ। ਊਚ ਪੁਕਾਰ ਕਹਿਓ ਲਲਕਾਰ ਹਨੇ ਪਟ ਤੈ ਪਰਵੇਸ਼ਿਓ ਗਨ ਮੈਂ। ਉੱਚੀ ਸਾਰੀ ਪੁਕਾਰ ਕੇ ਲਲਕਾਰਿਆ ਬੈਰਮਖਾਨ ਨੂੰ ਮਥਰੇ ਨੇ, ਕਹਿੰਦਾ ਹਨੇ ਪਟ ਤੈ ਪਰਵੇਸ਼ਿਓ ਗਨ ਮੈਂ, ਤੂੰ ਜਦੋਂ ਦਾ ਰਣ ਭੂਮੀ ਦੇ ਵਿੱਚ ਉਤਰਿਆ ਹੋਇਆ ਉਦੋਂ ਦੇ ਬਹੁਤੇ ਸਾਰੇ ਸਾਡੇ ਸੂਰਮੇ ਤੂੰ ਮਾਰ ਦਿੱਤੇ ਨੇ। ਸੂਰ ਮਿਲਿਓ ਨਹੀਂ ਕੋਇ ਅਬ ਲਓ ਥਿਰ ਤਾ ਕਰ ਬੀਰ ਆਯੋਜਨ ਮੈਂ। ਮਥਰਾ ਕਹਿੰਦਾ ਕਿ ਅਜੇ ਤੱਕ ਤੇਰੀ ਬਰਾਬਰੀ ਦਾ ਤੈਨੂੰ ਸੂਰਮਾ ਟੱਕਰਿਆ ਨਹੀਂ ਹੈ, ਇਸੇ ਕਰਕੇ ਬਹੁਤਿਆਂ ਨੂੰ ਮਾਰ ਲਿਆ ਹੈ, ਪਰ ਹੁਣ ਤੂੰ ਸਥਿਰਤਾ ਨੂੰ ਧਾਰਨ ਕਰ, ਮੈਂ ਐਸਾ ਯੋਧਾ ਹਾਂ ਕਿ ਜਿਹੜਾ ਯੁੱਧ ਦੇ ਵਿੱਚ ਕਦੇ ਨਹੀਂ ਹਾਰਦਾ। ਸਾਮੋਹੇ ਮੋਰ ਖਰੋ ਯਾ ਬਹੋ ਟਰੋ ਨਹੀਂ ਤੋਹੇ ਦਿਖਾਉ ਹਾਥਾ। ਮਥਰਾ ਕਹਿੰਦਾ ਮੇਰੇ ਸਾਹਮਣੇ ਰੁਕ ਜਾ, ਮੈਂ ਟਰਾਂਗਾ ਨਹੀਂ, ਮੈਂ ਹਟਾਂਗਾ ਨਹੀਂ, ਤੈਨੂੰ ਕਰਾਰੇ ਹੱਥ ਦਿਖਾਵਾਂਗਾ। ਯੋ ਸੁਨ ਬੈਰਮ ਖਾਨ ਹੱਸਿਓ ਤੁਮ ਜਾਣਤ ਕਿਆ ਹਥਿਆਰਨ ਗਾਥਾ। ਜਦੋਂ ਲਲਕਾਰਾ ਮਾਰਿਆ ਮਥਰੇ ਨੇ ਇਸ ਤਰੀਕੇ ਦੇ ਨਾਲ, ਉਸ ਵੇਲੇ ਉਹਦੀ ਵੰਗਾਰ ਨੂੰ ਸੁਣ ਕੇ ਬੈਰਮ ਖਾਨ ਹੱਸਿਆ, ਕਹਿੰਦਾ ਤੁਮ ਜਾਣਤ ਕਿਆ ਹਥਿਆਰਨ ਗਾਥਾ, ਤੁਹਾਡੇ ਵਰਗੇ ਗਵਾਰ ਗੁਰੂ ਦੇ ਸਿੱਖ ਹਥਿਆਰਾਂ ਦੀ ਵਿਥਿਆ ਨੂੰ ਗਾਥਾ ਨੂੰ ਕੀ ਜਾਣਦੇ।
ਮੈਂ ਜਬ ਲੋ ਨਾ ਕੁਪਿਓ ਤੁਮ ਪੈ
ਤਬ ਲਾਉ ਤੁਰ ਕਣ ਹਨੋ ਬਲ ਸਾਥਾ। ਬਹਿਰਮ ਖਾਨ ਕਹਿੰਦਾ ਹੈ ਮਥਰੇ ਨੂੰ ਕਿ ਜਿੰਨਾ ਚਿਰ ਤੱਕ ਮੈਂ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਨਹੀਂ ਆਇਆ ਉਨਾ ਚਿਰ ਤੱਕ ਹੀ ਤੂੰ ਤੁਰਕਾਂ ਨੂੰ ਮਾਰਿਆ। ਕਹਿੰਦਾ ਦੇਖੋ ਮਾਰਤ ਹਾਂ ਅਬ ਸਭ ਕੋ ਕਰ ਹੋ ਬਹੁ ਰੌਂਡ ਕਟੋ ਗਨ ਮਾਥਾ। ਕਹਿੰਦਾ ਮਥਰੇ ਨੂੰ ਹੁਣ ਦੇਖੇ ਮੈਂ ਕਿਸ ਤਰ੍ਹਾਂ ਮਾਰਦਾ ਹਾਂ, ਕਿਸ ਤਰ੍ਹਾਂ ਧੜਾਂ ਤੋਂ ਸਿਰਾਂ ਨੂੰ ਵੱਖਰੇ ਕਰ ਕਰਕੇ ਸੁੱਟਦਾ। ਬੋਲਤ ਬੈਰਮ ਖਾਨ ਖਰੋ ਤਬ ਜੋਰ ਤੁਫਾਂਗ ਘੋਰ ਪ੍ਰਹਾਰੀ। ਬੈਰਮ ਖਾਨ ਨੂੰ ਮੰਗਾਰ ਕੇ ਛੱਡੀ ਹੈ ਬੰਦੂਕ ਦੀ ਗੋਲੀ ਉਸ ਮਥਰੇ ਨੇ। ਯੋ ਕੜਕੀ ਜਨ ਗਾਜ ਪਰੀ ਲਖ ਖਾਨ ਤੁਰੰਗ ਕੁਦਾਏ ਵਗਾਰੀ। ਇਸ ਤਰ੍ਹਾਂ ਕੜਕੀ ਹੈ ਜਿਵੇਂ ਮੰਨੋ ਕੇ ਕੋਈ ਵੱਡਾ ਬੱਦਲ ਗੱਜਿਆ ਹੋਵੇ। ਜਦੋਂ ਖਾਨ ਨੇ ਸਮਝਿਆ ਤੇ ਖਾਨ ਨੇ ਆਪਣੇ ਘੋੜੇ ਨੂੰ ਛਾਲ ਮਰਵਾ ਦਿੱਤੀ। ਆਪ ਗਯੋ ਬਚ ਬਾਹਨ ਕੇ ਲਗ ਟੂਟ ਗਈ ਤੇਹ ਟਾਂਗ ਪਿਛਾਰੀ। ਆਪਣੇ ਆਪ ਦਾ ਬੈਰਮ ਖਾਨ ਨੇ ਬਚਾ ਕੀਤਾ, ਘੋੜੇ ਨੂੰ ਵੀ ਬਚਾਉਣ ਦਾ ਯਤਨ ਕੀਤਾ, ਪਰ ਅਚਾਨਕ ਘੋੜੇ ਦੀ ਪਿਛਲੀ ਲੱਤ ਦੇ ਉੱਤੇ ਉਹ ਛੱਡੀ ਹੋਈ ਗੋਲੀ ਲੱਗ ਗਈ। ਤੂਰ ਨਹੀਂ ਅਵਨੀ ਪਰ ਗਿਰ ਗਾ ਪਦ ਤੀਨੋ ਤੇ ਨਾਹਿਨ ਚਾਲ ਅਗਾਰੀ। ਅਚਾਨਕ ਹੀ ਘੋੜਾ ਧਰਤੀ ਦੇ ਉੱਤੇ ਡਿੱਗ ਪਿਆ ਹੈ ਕਿਉਂਕਿ ਤਿੰਨਾਂ ਲੱਤਾਂ ਦੇ ਸਹਾਰੇ ਉਹ ਅੱਗੇ ਨਹੀਂ ਵੱਧ ਸਕੇ। ਬੈਰਮ ਖਾਨ ਖਰੋ ਧਰਨੀ ਪਰ ਟਾਲ ਕਿਰਪਾਨ ਕੋ ਹਾਥ ਸੰਭਾਰੇ। ਪਰ ਬੈਰਮ ਖਾਨ ਨੇ ਰਤਾ ਵੀ ਹੌਸਲਾ ਨਹੀਂ ਛੱਡਿਆ, ਥੱਲੇ ਧਰਤੀ ਦੇ ਉੱਤੇ ਖਲੋ ਕੇ ਉਸਨੇ ਕਿਰਪਾਨ ਤੇ ਟਾਲ ਨੂੰ ਸੰਭਾਲਿਆ। ਹੋਏ ਹੁਸ਼ਿਆਰ ਪ੍ਰਹਾਰ ਨ ਲਾਗ ਕਟੇ ਗਣ ਅੰਗ ਧਰਾ ਪਰ ਡਾਰੇ। ਹੁਸ਼ਿਆਰ ਹੋ ਕੇ ਪ੍ਰਹਾਰ ਕੀਤਾ ਹੈ, ਬਹੁਤੇ ਸਾਰੇ ਸੂਰਮਿਆਂ ਦੇ ਅੰਗ ਕੱਟ ਕੇ ਧਰਤੀ ਦੇ ਉੱਤੇ ਡੇਗ ਦਿੱਤੇ। ਘੋਰਨ ਕਹਿ ਯਾਰ ਸੂਰਨ ਕਹਿ ਯਾ ਸਮਾਰ ਤੇ ਆਪ ਬਚਾਵਣ ਧਾਰੇ। ਆਪਣੇ ਆਪ ਨੂੰ ਬਚਾਉਂਦਾ ਹੈ, ਘੋੜਿਆਂ ਨੂੰ ਤੇ ਸੂਰਮਿਆਂ ਨੂੰ ਤਲਵਾਰ ਦਾ ਵਾਰ ਕਰਦਾ। ਕੇਤ ਗਿਰੇ ਪਟ ਨਾ ਸੰਭਾਰਤ ਕੇਤ ਕਿਆਏ ਪਰੇ ਲਲ ਕਾਰੇ। ਕਈ ਸੂਰਮੇ ਮਰ ਕੇ ਰਣ ਭੂਮੀ ਦੇ ਵਿੱਚ ਡਿੱਗ ਪੈਂਦੇ ਨੇ ਤੇ ਕਈ ਹੰਕਾਰ ਨੂੰ ਸੰਭਾਲਦੇ ਹੋਏ ਅੱਗੇ ਆਉਂਦੇ ਨੇ ਲਲਕਾਰੇ ਮਾਰ ਕੇ। ਸ੍ਰੀ ਗੁਰ ਕੇ ਪਟ ਮਾਰਨ ਕੇ ਹਿਤ ਬੈਰ ਮਖਾਨ ਕੋ ਘੇਰ ਲਯੋ। ਆਖਰਕਾਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸੂਰਮਿਆਂ ਨੇ ਬੈਰਮ ਖਾਨ ਨੂੰ ਮਾਰਨ ਦੇ ਵਾਸਤੇ ਉਹਨੂੰ ਘੇਰਾ ਪਾ ਲਿਆ। ਖਾਏ ਪ੍ਰਹਾਰ ਨਹੀਂ ਕਿਸ ਤੇ ਕਰ ਬ੍ਰਿੰਦ ਉਪਾਏ ਨਾ ਕਾਏ ਕਯੋ। ਪਰ ਬੈਰਮ ਖਾਨ ਕਿਸੇ ਦੇ ਪ੍ਰਹਾਰ ਨੂੰ ਨਹੀਂ ਖਾਂਦਾ। ਕਰ ਬ੍ਰਿੰਦ ਉਪਾਏ ਨਾ ਕਾਏ ਕਯੋ। ਭਾਵੇਂ ਕਿ ਸਿੱਖਾਂ ਨੇ ਬਹੁਤੇ ਸਾਰੇ ਉਪਾਅ ਕੀਤੇ ਪਰ ਕਿਸੇ ਤੋਂ ਵੀ ਜ਼ਖਮ ਨਾ ਲੱਗਾ ਉਸ ਬੈਰਮ ਖਾਨ। ਚੰਚਲਤਾ ਤਰ ਨਾਚਤ ਹੈ ਜਨ ਢਾਲ ਤੇ ਵਾਰ ਕੋ ਰੋਕ ਦਯੋ। ਬੜੀ ਚੰਚਲਤਾ ਦੇ ਨਾਲ ਆਪਣੇ ਸਰੀਰ ਨੂੰ ਨਚਾਉਂਦਾ ਹੈ, ਤਲਵਾਰ ਨੂੰ ਤੇ ਢਾਲ ਨੂੰ ਸਾਂਭਿਆ ਹੋਇਆ ਹੈ, ਵਾਰ ਰੋਕ ਲੈਂਦਾ ਹੈ ਢਾਲ ਦੇ ਨਾਲ, ਆਪਣਾ ਵਾਰ ਕਰ ਜਾਂਦਾ ਹੈ। ਤੇਗ ਤੇ ਮਾਰ ਤੇ ਆਪ ਬਚਾਏ ਕੇ ਸੂਰ ਹੈਰਾਨ ਭਏ ਨਾ ਹਯੋ। ਦੂਜਿਆਂ ਨੂੰ ਤੇਗ ਮਾਰਦਾ ਹੈ, ਆਪਣੇ ਆਪ ਦਾ ਬਚਾ ਕਰ ਜਾਂਦਾ ਹੈ। ਇਸ ਰੀਤੀ ਨੂੰ ਦੇਖ ਕੇ ਸੂਰਮੇ ਬੜੇ ਹੈਰਾਨ ਹੋਏ। ਯੋ ਪਿਖ ਕੇ ਮਥਰਾ ਰਿਸ ਕੈ ਹੈ ਤੇ ਉਤਰਿਓ ਤਤਕਾਲ ਤਹਾਂ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਰੀਤੀ ਨੂੰ ਦੇਖ ਕੇ ਫਿਰ ਮਥਰਾ ਗੁੱਸੇ ਦੇ ਵਿੱਚ ਆਇਆ ਹੈ ਤੇ ਉਸਨੇ ਵੀ ਘੋੜੇ ਨੂੰ ਛੱਡ ਦਿੱਤਾ, ਛਾਲ ਮਾਰ ਕੇ ਥੱਲੇ ਉੱਤਰ ਆਇਆ। ਦਾਵ ਤੱਕਿਓ ਕਰ ਵਾਰ ਨਾ ਖਾਏ ਇਤੈ ਉਤ ਤਾਏ ਬਚਾਏ ਮਹਾਂ। ਦਾ ਤੱਕਿਆ ਮਥਰੇ ਨੇ ਕਿ ਤਲਵਾਰ ਦਾ ਵਾਰ ਇਹ ਨਹੀਂ ਖਾਂਦਾ, ਇਧਰ ਉਧਰ ਹੋ ਕੇ ਆਪਣੇ ਆਪ ਨੂੰ ਬਚਾ ਲੈਂਦਾ।
ਤੂਰਨ ਤਾ ਤਰ ਕੇ ਤਬ ਔਚਕ ਜੋਰ ਕਰਿਓ ਹਤਵਾਰ ਜਹਾਂ।
ਬੜੀ ਸ਼ੀਘਰਤਾ ਨੂੰ ਧਾਰਨ ਕੀਤਾ ਹੈ ਮਥਰੇ ਨੇ, ਅਚਾਨਕ ਆਪਣਾ ਜ਼ੋਰ ਵਿਖਾਇਆ ਹੈ ਹਤਵਾਰ ਜਹਾਂ, ਜਿੱਥੇ ਖਲੋ ਕੇ ਤਲਵਾਰ ਉਹ ਮਾਰ ਰਿਹਾ ਸੀ। ਕਹਿੰਦੇ ਨੇ ਦੌਣ ਭੁਜਾਣ ਕੇ ਬੀਚ ਗਹਿਓ ਛੁੱਟ ਜਾਣ ਚਾਹੇ ਉਹ ਛੁੱਟਬੋ ਨਾ ਲਹਾ। ਅਚਾਨਕ ਛੇਤੀ ਦੇ ਨਾਲ ਉਸ ਨੂੰ ਜਾ ਕੇ ਜੱਫੀ ਪਾਲੀ, ਤੇਜ਼ੀ ਦੇ ਨਾਲ ਦੌੜਿਆ, ਭਾਵੇਂ ਕਿ ਤਲਵਾਰ ਦਾ ਵਾਰ ਕਰ ਰਿਹਾ ਸੀ। ਅਚਾਨਕ ਉਸ ਨੂੰ ਜਾ ਕੇ ਮਥਰਾ ਚੰਬੜ ਗਿਆ ਹੈ, ਦੋਵਾਂ ਬਾਹਾਂ ਦੇ ਵਿੱਚ ਉਸ ਨੂੰ ਜਕੜ ਲਿਆ ਹੈ। ਛੁੱਟ ਜਾਣ ਚਾਹੇ, ਉਹ ਛੁੱਟਣਾ ਚਾਹੁੰਦਾ, ਛੁੱਟ ਬੋ ਨਾ ਲਹਾ, ਪਰ ਛੁੱਟ ਨਹੀਂ ਸਕਿਆ।
ਬਾਹਣ ਕੇ ਬਲ ਕੋ ਕਰਕੇ ਉਲਟਾਏ ਕੇ ਬੈਰ ਮਖਾਣ ਗਿਰਾਇਓ।
ਮਥਰੇ ਨੇ ਆਪਣੀਆਂ ਬਾਹਾਂ ਦੇ ਜ਼ੋਰ ਦੇ ਨਾਲ ਹੀ ਉਲਟਾ ਕੇ ਬੈਰ ਮਖਾਣ ਨੂੰ ਥੱਲੇ ਡੇਗ ਲਿਆ।
ਛੀਨ ਕਿਰਪਾਨ ਹਣੀ ਤਿਸ ਗਰੀਬ, ਕਟਿਓ ਧਰ ਤੇ ਸਿਰ ਦੂਰ ਬਗਾਇਓ।
ਉਹਦੀ ਹੀ ਕਿਰਪਾਨ ਖੋ ਕੇ ਉਹਦੀ ਹੀ ਤੌਣ ਦੇ ਉੱਤੇ ਮਥਰੇ ਨੇ ਚਲਾ ਦਿੱਤੀ ਹੈ ਤੇ ਸਿਰ ਨੂੰ ਵੱਢ ਕੇ ਦੂਰ ਸੁੱਟ ਦਿੱਤਾ।
ਦੇਖਤ ਹੀ ਮਥਰਾ ਬਲ ਕੋ ਗੁਰ ਕੋ ਦਲ ਦੀਰਗ ਹੀ ਹਰ ਖਾਇਓ।
ਜਦੋਂ ਇਸ ਤਰੀਕੇ ਦੇ ਨਾਲ ਮਥਰੇ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਉਸ ਨੂੰ ਮਾਰ ਦਿੱਤਾ ਉਹਦੀ ਹੀ ਤਲਵਾਰ ਦੇ ਨਾਲ, ਤੇ ਕਵੀ ਜੀ ਲਿਖਦੇ ਨੇ ਗੁਰ ਕੋ ਦਲ ਦੀਰਗ ਹੀ ਹਰ ਖਾਇਓ। ਸਤਿਗੁਰਾਂ ਦਾ ਦਲ, ਸਤਿਗੁਰਾਂ ਦੇ ਯੋਧੇ ਬਹੁਤ ਹੀ ਖੁਸ਼ ਹੋਏ।
ਖਾਣ ਕਿਸੈਣ ਰਿਸੀ ਅਤਿਸ਼ੈ ਜਿਨ ਕੋ ਸਿਰਦਾਰ ਧਰਾ ਉਥ ਲਾਇਓ।
ਜਦੋਂ ਬੈਰਮ ਖਾਨ ਨੂੰ ਮਾਰ ਦਿੱਤਾ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦੀ ਸੈਨਾ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਈ ਹੈ, ਕਿਉਂਕਿ ਉਨ੍ਹਾਂ ਦੇ ਵੱਡੇ ਸਰਦਾਰ ਨੂੰ ਮਾਰ ਦਿੱਤਾ ਗਿਆ।
ਆਣ ਪਰੇ ਮਥਰਾ ਸਿਰ ਉਪਰ ਤੋਮਰ ਤੀਰ ਹਨ ਤਰ ਵਾਰੈ।
ਸਾਰੇ ਦੇ ਸਾਰੇ ਫਿਰ ਮਥਰੇ ਦੇ ਸਿਰ ਦੇ ਉੱਤੇ ਆਣ ਕੇ ਟੁੱਟ ਪਏ ਨੇ। ਤੋਮਰ ਤੀਰ ਹਨ ਤਲਵਾਰੈ, ਬੜੇ ਬਰਛੇ ਤੇ ਤੀਰ ਤੇ ਤਲਵਾਰਾਂ ਮਾਰੀਆਂ।
ਕੇਰ ਲਿਓ ਬਡ ਵੀਰ ਬਹਾਦਰ ਰਾਤ ਕੋ ਚੰਦ ਜਥਾ ਪਰਵਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਥਰੇ ਨੂੰ ਇਸ ਤਰੀਕੇ ਦੇ ਨਾਲ ਘੇਰ ਲਿਆ ਹੈ, ਵੱਡੇ ਵੀਰ ਬਹਾਦਰ ਨੂੰ ਜਿਸ ਤਰ੍ਹਾਂ ਰਾਤ ਦੇ ਵੇਲੇ ਚੰਦਰਮਾ ਨੂੰ ਘੇਰਦੇ ਨੇ ਤਾਰੇ।
ਹੈ ਪੁਰਜੇ ਪੁਰਜੇ ਗਿਰ ਗਾ ਤਬ ਆਪ ਮਰਿਓ ਬਹੁ ਸ਼ਤਰਨ ਮਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪੁਰਜੇ ਪੁਰਜੇ ਹੋ ਕੇ, ਪਾਵ ਕੇ ਟੋਟੇ ਟੋਟੇ ਹੋ ਕੇ ਮਥਰਾ ਉਸ ਵੇਲੇ ਰਣ ਭੂਮੀ ਦੇ ਵਿੱਚ ਡਿੱਗ ਪਿਆ ਹੈ, ਪਰ ਕਵੀ ਜੀ ਲਿਖਦੇ ਨੇ ਬਹੁਤਿਆਂ ਨੂੰ ਮਾਰ ਕੇ ਮਰਿਆ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਬੈਰਮ ਖਾਨ ਦਾ ਤੇ ਮਥਰੇ ਦਾ ਯੁੱਧ ਹੋਇਆ। ਕਵੀ ਜੀ ਨੇ ਇਸ ਘਟਨਾ ਨੂੰ, ਇਸ ਯੁੱਧ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ।
ਸੂਬੇ ਭੇਜਿਆ ਬੈਰਮ ਖਾਨ ਤਾਈ ਉਸ ਆਣ ਅਦਮੂਲ ਮਚਾਏ ਦਿੱਤਾ, ਝੱਟ ਇਧਰੋਂ ਮਥਰਾ ਪਹੁੰਚ ਗਿਆ ਸਿੱਖਾਂ ਹੌਸਲਾ ਬਹੁਤ ਵਧਾਏ ਦਿੱਤਾ। ਮਥਰੇ ਨਾਲ ਆ ਕੇ ਬੈਰਮ ਖਾਨ ਜੁਟਾ ਘੱਟਾ ਵਿੱਚ ਮੈਦਾਨ ਤੁਮਾਏ ਦਿੱਤਾ, ਘੋੜੇ ਦੋਹਾਂ ਦੇ ਹੀ ਮਾਰੇ ਗਏ ਉੱਥੇ ਪੈਦਲ ਹੋਏ ਕੇ ਜ਼ੋਰ ਦਿਖਾਏ ਦਿੱਤਾ। ਤੇਗ ਮਥਰੇ ਦੀ ਗਈ ਟੁੱਟ ਹੱਥੋਂ ਅਦਾਉ ਉਸਨੇ ਹੋਰ ਚਲਾਏ ਦਿੱਤਾ, ਬੈਰਮ ਖਾਨ ਦੇ ਗਾਲੋ ਪਿਆ ਜਾ ਕੇ ਚੁੱਕ ਧਰਤ ਦੇ ਉੱਤੇ ਗਿਰਾਏ ਦਿੱਤਾ। ਲੋਹੇ ਨਾਲ ਮੜਿਆ ਬੈਰਮ ਖਾਨ ਹੈ ਸੀ ਮੂੰਹ ਵਿੱਚ ਕਟਾਰ ਤਸਾਏ ਦਿੱਤਾ, ਬੈਰਮ ਖਾਂ ਤਾਂ ਤੜਫ ਕੇ ਮਰ ਗਿਆ ਉਹਦੇ ਸਾਥੀਆਂ ਨੇ ਘੇਰਾ ਪਾਏ ਦਿੱਤਾ। ਮਥਰਾ ਰੌਲੇ ਦੇ ਵਿੱਚ ਸ਼ਹੀਦ ਹੋਇਆ, ਮਥਰਾ ਰੌਲੇ ਦੇ ਵਿੱਚ ਸ਼ਹੀਦ ਹੋਇਆ, ਲੜ ਯੋਧਿਆਂ ਨੇ ਚਾਉ ਲਾ ਦਿੱਤਾ। ਉੱਤੋਂ ਰਾਤ ਹੋ ਗਈ ਕਰਤਾਰ ਸਿੰਘਾਂ ਦਲ ਹਟ ਗਏ ਜੰਗ ਮੁਕਾਏ ਦਿੱਤਾ।
ਗ੍ਰੰਥਾਕਾਰ ਕਰਤਾਰ ਸਿੰਘ ਜੀ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਹਨਾਂ ਦੋਵਾਂ ਦੇ ਯੁੱਧ ਨੂੰ ਬਿਆਨ ਕਰਦੇ ਨੇ ਕਿ ਮੂੰਹ ਦੇ ਵਿੱਚ ਕਟਾਰ ਮਾਰ ਕੇ ਉਸ ਬੈਰਮ ਖਾਨ ਦੀ ਹੱਤਿਆ ਕੀਤੀ ਮਥਰੇ ਨੇ, ਔਰ ਇਸ ਤੋਂ ਇਲਾਵਾ ਇਹ ਵੀ ਲਿਖਦੇ ਨੇ ਕਿ ਉਤੋਂ ਰਾਤ ਹੋ ਗਈ ਉਸ ਵੇਲੇ ਯੁੱਧ ਬੰਦ ਹੋ ਗਿਆ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਦਾ ਅਜੇ ਹਵਾਲਾ ਨਹੀਂ ਦਿੰਦੇ ਕਿ ਰਾਤ ਹੋਈ ਹੈ। ਕਵੀ ਜੀ ਯੁੱਧ ਦੇ ਲਗਾਤਾਰ ਹੋਣ ਦਾ ਸਮਾਂ ਦਿਖਾ ਰਹੇ ਨੇ।
ਦੇਖ ਗੁਰੂ ਬਿਕਸੇ ਪੁਰਸ਼ਾਰਥ ਤਨ ਸਭੈ ਸਿੱਖ ਤਾਂ ਹੀ ਉਚਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਪੁਰਸ਼ਾਰਥ ਨੂੰ ਵੱਡੇ ਬਲ ਨੂੰ ਦੇਖ ਕੇ ਮਥਰੇ ਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਥਰੇ ਨੂੰ ਤਨ ਆਖਿਆ। ਆਪਸ ਮੈਂ ਮਿਲ ਸੈਣ ਗਈ ਤਜ ਹਾਥ ਤੁਫੰਗਣ ਕੋ ਲਲ ਕਰ। ਆਪਸ ਦੇ ਵਿੱਚ ਫੇਰ ਸੈਣਾ ਮਿਲੀ ਹੈ, ਹੱਥਾਂ ਦੇ ਵਿੱਚ ਬੰਦੂਕਾਂ ਨੂੰ ਸੰਭਾਲ ਕੇ ਲਲਕਾਰੇ ਮਾਰੇ। ਤੋਮਰ ਕੀ ਬਡ ਮਾਰ ਮਚੀ ਤਲਵਾਰ ਨੱਚੀ ਚਲ ਲੋਹ ਪਨਾਰੇ। ਕਵੀ ਜੀ ਲਿਖਦੇ ਨੇ ਬਰਛਿਆਂ ਦੀ ਬਹੁਤੀ ਜਿਆਦਾ ਮਾਰ ਮੱਚੀ, ਤਲਵਾਰਾਂ ਬੜੀਆਂ ਨੱਚੀਆਂ ਨੇ ਭਾਵ ਕੇ ਬੜੀਆਂ ਚੱਲੀਆਂ ਨੇ, ਚਲ ਲੋਹੂ ਪਨਾਰੇ ਤੇ ਲਹੂ ਦੇ ਪਰਣਾਲੇ ਚੱਲੇ ਨੇ। ਫੇਰ ਕਟਾਰਨ ਜੂਟ ਗਏ ਜਨ ਹੇਰ ਬੰਗਾਰਨ ਪ੍ਰਾਣ ਦੇ ਵਾਰੇ। ਕਈਆਂ ਨੇ ਕਟਾਰਾਂ ਚਲਾਉਣੀਆਂ ਸ਼ੁਰੂ ਕੀਤੀਆਂ ਨੇ, ਆਪਸ ਦੇ ਵਿੱਚ ਨੇੜੇ ਹੋ ਕੇ ਟੁੱਕੇ ਨੇ, ਹੇਰ ਬਰੰਗਣ ਪ੍ਰਾਣ ਦੇ ਵਾਰੇ। ਕਵੀ ਜੀ ਇੱਕ ਵਾਰ ਫੇਰ ਕਹਿੰਦੇ ਨੇ ਕਿ ਮਾਨੋ ਅਪਸ਼ਰਾਂ ਨੂੰ ਦੇ ਕੇ ਪ੍ਰਾਣ ਵਾਰ ਰਹੇ ਨੇ। ਮਾਰ ਮਰੇ ਤਰ ਬੀਚ ਪਰੇ ਤਰ ਸੀਸ ਕਟੇ ਨਾ ਹਟੇ ਪਿਛ ਵਾਰੇ। ਮਾਰ ਮਰੇ ਤਰ ਬੀਚ ਪਰੇ ਭਾਵ ਕੇ ਧਰਤੀ ਦੇ ਉੱਤੇ ਮਾਰ ਮਾਰ ਕੇ ਡਿੱਗ ਪਏ ਨੇ, ਸਿਰ ਜਿਹੜੇ ਨੇ ਉਹ ਧਣਾ ਤੋਂ ਵੱਖਰੇ ਹੋ ਕੇ ਪਿਛਲੇ ਪਾਸੇ ਡਿੱਗ ਪੈਂਦੇ ਨੇ। ਇਮ ਮਾਚੋ ਕਮ ਸਾਨ ਤਬ ਮਰੇ ਹਜ਼ਾਰੋਂ ਵੀਰ ਪਿਖ ਪਾਜੇ ਕਾਇਰ ਤਬੈ ਸੂਰ ਰਹੇ ਧਰ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਸੂਰਮੇ ਜਿਸ ਯੁੱਧ ਦੇ ਵਿੱਚ ਸ਼ਹੀਦ ਹੋਏ ਨੇ, ਜਿਹੜੇ ਕਾਇਰ ਨੇ ਉਹ ਡਰ ਕੇ ਦੌੜ ਗਏ ਨੇ ਤੇ ਜਿਹੜੇ ਸੂਰਮੇ ਨੇ ਉਹ ਧੀਰਜ ਨੂੰ ਧਾਰਨ ਕਰਕੇ ਲੜਦੇ ਰਹੇ। ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬਜੇ ਜੁਝਾਊ ਦੋਹ ਦਿਸ਼ਨ ਉਮੜ ਚਲੀ ਬਡ ਸੈਨ ਕਲਿਆਣਾ ਤਬ ਕੋਪ ਕੈ ਤੁਰ ਕਣ ਕੋ ਪਿਖ ਨੈਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰੂ ਜਿਹੜੇ ਵਾਜੇ ਨੇ ਉਹ ਵੱਜਦੇ ਨੇ, ਦੋਵਾਂ ਪਾਸਿਆਂ ਦੀ ਜਿਹੜੀ ਸੈਨਾ ਹੈ ਉਹ ਉਮੜ ਕੇ ਅੱਗੇ ਵੱਧ ਰਹੀ ਹੈ। ਕਲਿਆਣਾ ਤਬ ਕੋਪ ਕੈ ਤੁਰਕਣ ਕੋ ਪਿਖ ਨੈਣ। ਉਸ ਵੇਲੇ ਭਾਈ ਕਲਿਆਣਾ ਜੀ ਕੋਪੇ ਨੇ, ਗੁੱਸੇ ਦੇ ਵਿੱਚ ਆਏ ਨੇ, ਤੁਰਕਾਂ ਦੇ ਵੱਲ ਆਪਣੇ ਅੱਖਾਂ ਦੇ ਨਾਲ ਵੇਖਿਆ। ਜਹਾਂ ਭੇੜ ਗਾੜੋ ਕਰਾ ਚੋਲ ਚਾਲੈ ਪਰਿਓ ਤਾਏ ਸੂਰਾ ਅਣੀ ਬ੍ਰਿੰਦ ਹਾਲੈ। ਜਿੱਥੇ ਬਹੁਤਾ ਜਿਆਦਾ ਭੇੜ ਗਾੜਾ ਪਿਆ ਹੋਇਆ ਸੀ, ਜਿੱਥੇ ਬਹੁਤੀਆਂ ਜ਼ਿਆਦੀਆਂ ਤਲਵਾਰਾਂ ਚੱਲ ਰਹੀਆਂ ਸਨ, ਉੱਥੇ ਜਾ ਕੇ ਕਲਿਆਣਾ ਜੀ ਪਏ ਨੇ ਤੇ ਮਾਨੋ ਕੇ ਹਲਚਲ ਮਚਾ ਦਿੱਤੀ, ਸਾਰੀ ਫੌਜ ਹਿਲਾ ਦਿੱਤੀ ਭਾਈ ਕਲਿਆਣੇ ਨੇ।
ਤੁਫੰਗਾਨ ਮੈਂ ਦੋਇ ਡਾਲਤ ਗੋਰੀ ਕਰਿਓ ਟੋਏ ਟੂਕੇ ਇੱਕ ਵਾਰ ਛੋਰੀ।
ਆਪਣੀ ਬੰਦੂਕ ਦੇ ਵਿੱਚ ਦੋ ਗੋਲੀਆਂ ਪਾਉਂਦਾ ਹੈ, ਦੁਨਾਲੀ ਬੰਦੂਕ ਹੈ ਭਾਈ ਕਲਿਆਣੇ ਦੇ ਕੋਲ।
ਕਰਿਓ ਢੋਕ ਢੂਕੇ ਕੰਗ ਬਾਰ ਛੋਰੀ, ਦੋਵਾਂ ਗੋਲੀਆਂ ਨੂੰ ਇਕੱਠੀਆਂ ਉਹ ਚਲਾ ਦਿੰਦਾ। ਪਲੀ ਤੇ ਤੁਖੇ ਬ੍ਰਿੰਦ ਜਾਲਾ ਯੋਗਾਲੀ ਉਠੈ ਨਾ ਦੇ ਉਚੇ ਦੂਰ ਚਾਲੀ।
ਬੜੇ ਪਲੀਤੇ ਤੁਖੇ ਨੇ, ਬਹੁਤੀਆਂ ਸਾਰੀਆਂ ਜਿਹੜੀਆਂ ਬੰਦੂਕਾਂ ਨੇ ਉਹ ਚੱਲੀਆਂ ਨੇ, ਜਿਨ੍ਹਾਂ ਦੀ ਬਹੁਤ ਉੱਚੀ ਆਵਾਜ਼ ਆਈ ਹੈ, ਦੋਵਾਂ ਪਾਸਿਆਂ ਤੋਂ ਬੰਦੂਕਾਂ ਦੀਆਂ ਗੋਲੀਆਂ ਬੜੀਆਂ ਵਰੀ।
ਬਹੀ ਸ਼ੂਕ ਗਰੀ ਸੜਾਕ ਲਗੰਤੀ ਕਿਸੂ ਤੁੰਡ ਕੈ ਮੁੰਡ ਖੰਡ ਤਸੰਤੀ।
ਸ਼ੂਕਦੀਆਂ ਹੋਈਆਂ ਗੋਲੀਆਂ ਬੰਦੂਕਾਂ ਦੇ ਵਿੱਚੋਂ ਚੱਲਦੀਆਂ ਨੇ, ਕਿਸੇ ਦੇ ਸਿਰ ਨੂੰ ਉਡਾ ਦਿੰਦੀਆਂ ਨੇ ਤੇ ਕਿਸੇ ਦੇ ਧਰ ਨੂੰ ਡੇਗ ਦਿੰਦੀਆਂ ਨੇ।
ਮਾਰ ਮੱਚੀ ਦੋਹਰ ਤੇ ਪਟ ਕਲਿਆਣਾ ਤਾਏ ਪਰਿਓ ਬੀਚ ਤੁਰ ਕਾਣ ਕੇ ਮਾਰ ਮਾਰ ਮੁਖ ਗਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੋਵਾਂ ਪਾਸਿਆਂ ਤੋਂ ਵੱਡੀ ਮਾਰ ਮੱਚੀ ਹੈ, ਭਾਈ ਕਲਿਆਣਾ ਜੀ ਦੌੜ ਕੇ ਉਸ ਰਣ ਭੂਮੀ ਦੇ ਵਿੱਚ ਜਾ ਵੜੇ ਨੇ। ਤੁਰਕਣ ਕੋ ਮਾਰ ਮਾਰ ਮੁਖ ਗਾਏ, ਤੁਰਕਾਂ ਨੂੰ ਮਾਰ ਲੋ ਤੁਰਕਾਂ ਨੂੰ ਮਾਰ ਲੋ, ਇਸ ਤਰ੍ਹਾਂ ਭਾਈ ਕਲਿਆਣਾ ਕਹਿੰਦਾ।
ਤਿਖ ਅਬਦਲ ਖਾਰਨ ਭਾ ਵਿਸਾਲ ਗੁਰਬੀਰ ਆਣ ਪ੍ਰਭ ਸੰਤ ਜਾਲ।
ਅਬਦਲ ਖਾਨ ਸੂਬੇ ਨੇ ਰਣ ਨੂੰ ਦੇਖਿਆ ਹੈ, ਯੁੱਧ ਨੂੰ ਦੇਖਿਆ ਹੈ ਕਿ ਗੁਰੂ ਦੇ ਜਿਹੜੇ ਸੂਰਮੇ ਨੇ ਉਹ ਵਾਰੀ ਵਾਰੀ ਆਣ ਕੇ ਵੱਡੀ ਫੌਜ ਦੇ ਵਿੱਚ ਵੜ ਜਾਂਦੇ। ਕਟ ਗਈ ਬਾਹਣੀ ਬਹੁਤ ਖੇਤ, ਗਣ ਖਾਣੇ ਅਗਰ ਦਿਲ ਨਹੀਂ ਸੁਚੇਤ। ਵਿਚਾਰਿਆ ਅਬਦੁਲ ਖਾਨ ਨੇ ਕਿ ਬਹੁਤੀ ਸਾਰੀ ਸੈਨਾ ਰਣ ਭੂਮੀ ਦੇ ਵਿੱਚ ਮਾਰੀ ਜਾ ਚੁੱਕੀ ਹੈ, ਕੋਈ ਵੀ ਦ੍ਰਿੜਤਾ ਦੇ ਨਾਲ ਸੁਚੇਤ ਖਾਨ ਅੱਗੇ ਨਹੀਂ। ਉਤਸਾਹਹੀਨ ਨਹੀਂ ਲਰਤ ਤਾਏ, ਤਬ ਕ੍ਰੋਧ ਧਾਰ ਬੋਲਿਓ ਸੁਣਾਏ। ਅਬਦੁਲ ਖਾਨ ਨੇ ਵੇਖਿਆ ਕਿ ਉਤਸ਼ਾਹ ਦੇ ਨਾਲ ਜਿਹੜੀ ਮੇਰੀ ਸੈਨਾ ਹੈ ਉਹ ਨਹੀਂ ਲੜਦੀ, ਅੱਗੇ ਵੱਧ ਕੇ ਕ੍ਰੋਧ ਨੂੰ ਧਾਰਨ ਕਰਕੇ ਫਿਰ ਬੋਲਿਆ। ਬਲਵੰਡ ਖਾਨ ਕੋ ਟਿਗ ਬੁਲਾਏ, ਤੁਮ ਹਤੋ ਵੀਰ ਤੋਮਰ ਭਰਵਾਏ। ਆਪਣੇ ਜਰਨੈਲ ਬਲਵੰਡ ਖਾਨ ਨੂੰ ਕੋਲ ਬੁਲਾਇਆ ਹੈ ਅਬਦੁਲ ਖਾਨ ਸੂਬੇ ਨੇ ਤੇ ਕਹਿੰਦਾ ਤੁਮ ਹਤੋ ਵੀਰ ਤੋਮਰ ਭਰਵਾਏ। ਬਲਵੰਡ ਨੂੰ ਕਹਿੰਦਾ ਕਿ ਤੂੰ ਆਪਣੇ ਬਰਛੇ ਦੇ ਨਾਲ ਬਹੁਤਿਆਂ ਸਾਰਿਆਂ ਵੈਰੀਆਂ ਨੂੰ ਮਾਰ।
ਤਨ ਦੇਤ ਕਿਉ ਨਾ ਅਬ ਲਰਨ ਹੇਤ, ਗੁਰ ਸਿੱਖਣ ਰੋਕੋ ਜੰਗ ਖੇਤ।
ਬਲਵੰਡ ਨੂੰ ਸੂਬਾ ਕਹਿੰਦਾ ਕਿ ਆਪਣੇ ਸਰੀਰ ਦੀ ਕੁਰਬਾਨੀ ਲੜਨ ਦੇ ਵਾਸਤੇ ਕਿਉਂ ਨਹੀਂ ਦਿੰਦੇ, ਭਾਵੇਂ ਮਰਨਾ ਪੈ ਜਾਏ, ਸ਼ਹੀਦ ਹੋਣਾ ਪਵੇ, ਪਰ ਪਿਛਾਣਾ ਹਟੋ, ਗੁਰੂ ਦੇ ਸਿੱਖਾਂ ਨੂੰ ਰਣ ਭੂਮੀ ਦੇ ਵਿੱਚ ਮਾਰ ਕੇ ਡੇਗ ਦੇ। ਜੇ ਹਰ ਗੋਬਿੰਦ ਕੋ ਲਿਹੋ ਨਾ ਮਾਰ, ਕਹਿੰਦਾ ਕਿ ਜੇ ਹਰ ਗੋਬਿੰਦ ਨੂੰ ਇਸ ਰਣ ਭੂਮੀ ਦੇ ਵਿੱਚ ਨਾ ਮਾਰਿਆ ਤੇ ਨਾ ਹੀ ਗੁਰੂ ਨੂੰ ਕੈਦ ਕੀਤਾ ਤੇ ਫਿਰ ਮਾਨੋ ਕਿ ਸਾਡੀ ਫਤਿਹ ਨਹੀਂ ਹੈ, ਅਸੀਂ ਹਾਰ ਜਾਵਾਂਗੇ।
ਤੁਮ ਕਿਉ ਕਹਾ ਬੈਠਣ ਸਥਾਨ, ਨਹੀਂ ਬੀਚ ਸੋ ਬੋਲਣ ਦੇ ਖਾਨ।
ਮਾਨੋ ਕਿ ਬਲਵੰਡ ਖਾਨ ਨੂੰ ਹੱਲਾ ਸ਼ੇਰੀ ਦੇਣ ਦਾ ਯਤਨ ਕਰਦਾ ਹੈ, ਕਹਿੰਦਾ ਕਿ ਜੇਕਰ ਤੂੰ ਮਾਰ ਨਾ ਸਕਿਆ ਗੁਰੂ ਨੂੰ ਜਾਂ ਕੈਦ ਨਾ ਕਰ ਸਕਿਆ ਤੇ ਫਿਰ ਬੈਠਣ ਦੇ ਵਾਸਤੇ ਯੋਗ ਥਾਂ ਤੇਰੇ ਵਾਸਤੇ ਨਹੀਂ ਹੋਵੇਗੀ, ਦੂਜਿਆਂ ਖਾਨਾਂ ਦੇ ਵਿੱਚ ਫਿਰ ਬੋਲਣ ਜੋਗਾ ਕਿਵੇਂ ਰਹੇਗਾ।
ਗੋਰੇ ਅਲਪ ਸਹਿਣ ਤੇ ਅਰੇ ਜੰਗ, ਪੁਨ ਲਰੋ ਕਹਾ ਨਿਜ ਅਦਕ ਸੰਗ।
ਕਹਿੰਦਾ ਗੁਰੂ ਦੇ ਕੋਲ ਥੋੜੀ ਸੈਨਾ ਹੈ ਤਾਂ ਵੀ ਤੁਹਾਡੇ ਨਾਲ ਅੜਿਆ ਹੋਇਆ, ਤੁਹਾਡੇ ਕੋਲ ਬਹੁਤੀ ਸੈਨਾ ਹੈ ਤਾਂ ਵੀ ਤੁਸੀਂ ਅੱਗੇ ਵੱਧ ਕੇ ਨਹੀਂ ਮਾਰਦੇ, ਜੇਕਰ ਏਦੋਂ ਜ਼ਿਆਦਾ ਤੁਹਾਡੇ ਉੱਤੇ ਫੌਜ ਆਵੇ ਤੇ ਫੇਰ ਤੁਸੀਂ ਕੀ ਮਾਰੋਗੇ।
ਇਹ ਜਥੇਦਾਰ ਆਵਤ ਅਗਾਏ, ਸੁਰਖਾ ਤੁਰੰਗ ਚੰਚਲ ਕੁਦਾਏ।
ਕਲਿਆਣੇ ਦੇ ਵੱਲ ਇਸ਼ਾਰਾ ਕਰਕੇ ਅਬਦੁਲ ਖਾਨ ਨੇ ਆਖਿਆ ਹੈ ਬਲਵੰਡ ਨੂੰ, ਕਹਿੰਦਾ ਇਹ ਜਿਹੜਾ ਜਥੇਦਾਰ ਗੁਰੂ ਦਾ ਅੱਗੇ ਅੱਗੇ ਆ ਰਿਹਾ ਹੈ, ਸੁਰਖਾ ਤੁਰੰਗ ਚੰਚਲ ਕੁਦਾਏ, ਜਿਹਦੇ ਥੱਲੇ ਲਾਲ ਰੰਗ ਦਾ ਘੋੜਾ ਹੈ ਇਹਨੂੰ ਜਾ ਕੇ ਮਾਰ।
ਇਸ ਹਤੋ ਅਗਰ ਹੈ ਕੇਰ ਸਾਏ, ਪੁਨ ਗੁਰੂ ਬਾਹਣੀ ਦੇਹੋ ਪਲਾਏ।
ਕਹਿੰਦਾ ਪਹਿਲਾਂ ਤੇ ਇਸ ਜਥੇਦਾਰ ਨੂੰ ਮਾਰ ਜਿਹਦੇ ਥੱਲੇ ਲਾਲ ਰੰਗ ਦਾ ਘੋੜਾ ਹੈ, ਜਿਹੜਾ ਬਹੁਤੀ ਜ਼ਿਆਦਾ ਮਾਰ ਮਾਰਿਆ ਹੈ, ਤੇ ਫਿਰ ਕਹਿੰਦਾ ਕਿ ਇਹਨੂੰ ਮਾਰਨ ਤੋਂ ਬਾਅਦ ਫਿਰ ਦੂਜੀ ਜਿਹੜੀ ਗੁਰੂ ਦੀ ਸੈਨਾ ਹੈ ਨਾ ਉਹਦਾ ਵੀ ਸੰਘਾਰ ਕਰ ਦੇ। ਕਹਿੰਦਾ ਅਟਕੇ ਨਾ ਕੋਏ ਹੱਲਾ ਸੋ ਕਾਲ, ਪਾਟੇ ਅਲੀ ਬਖਸ਼ ਤੇ ਲੇ ਹੋ ਨਾਲ। ਕਹਿੰਦਾ ਤੇਰੇ ਅੱਗੇ ਕੋਈ ਨੀ ਅਟਕੇਗਾ, ਐਸਾ ਬਲਵੰਡ ਖਾਨ ਤੂੰ ਹੱਲਾ ਕਰ, ਇਸ ਤੋਂ ਇਲਾਵਾ ਅਲੀ ਬਖਸ਼ ਨੂੰ ਆਪਣੇ ਨਾਲ ਮਿਲਾ ਲੈ।
ਬਲਵੰਡ ਖਾਨ ਪਰ ਚੰਡ ਵੀਰ, ਸੁਣ ਕੈ ਸੋ ਕ੍ਰੋਧ ਬਚਿਆ ਤਾ ਪੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਕਿ ਪ੍ਰਚੰਡ ਸੂਰਮਾ ਹੈ ਬਲਵੰਡ ਖਾਨ, ਉਹ ਰੋਹ ਦੇ ਵਿੱਚ ਆਇਆ ਹੈ, ਕ੍ਰੋਧ ਦੇ ਵਿੱਚ ਆਇਆ ਹੈ, ਔਰ ਬਿਲਕੁਲ ਉਹ ਨਿਡਰ ਹੈ।
ਘੋੜਾ ਕੁਦਾਏ ਤੋਮਰ ਸੰਵਾਰ, ਟਿਗ ਅਲੀ ਬਖਸ਼ ਲੀਨੋ ਹਕਾਰ।
ਘੋੜੇ ਨੂੰ ਕੁਦਾਇਆ ਹੈ, ਆਪਣੇ ਬਰਛੇ ਨੂੰ ਸਾਂਭਿਆ ਹੈ ਬਲਵੰਡ ਖਾਨ ਨੇ, ਤੇ ਅਲੀ ਬਖਸ਼ ਨੂੰ ਆਪਣੇ ਕੋਲ ਬੁਲਾਇਆ।
ਹੋਏ ਸਮਖ ਚਲਿਓ ਗੁਰ ਕੇ ਰਸਾਏ, ਪਟ ਦੁਇ ਹਜ਼ਾਰ ਜਿਨ ਸੰਗ ਤਾਏ।
ਅਲੀ ਬਖਸ਼ ਤੇ ਬਲਵੰਡ ਖਾਂ ਦੋਵੇਂ ਚੱਲੇ ਨੇ ਸਤਿਗੁਰਾਂ ਵਾਲੇ ਪਾਸੇ, ਗੁੱਸੇ ਨੂੰ ਧਾਰਨ ਕਰਕੇ 2000 ਸੂਰਮੇ ਇਨ੍ਹਾਂ ਦੇ ਨਾਲ ਨੇ, ਕਿਉਂਕਿ ਪਿੱਛੇ ਇਸ ਗੱਲ ਦੀ ਝਿੜਕ ਪਾਈ ਹੈ ਅਬਦੁਲ ਖਾਨ ਨੇ ਕਿ ਜੇ ਗੁਰੂ ਨੂੰ ਕੈਦ ਨਾ ਕੀਤਾ ਤੇ ਜੇ ਨਾ ਮਾਰਿਆ ਤੇ ਫਿਰ ਰਣ ਦੇ ਵਿੱਚ ਮੰਨ ਲਓ ਹਾਰ।
ਇਮ ਭਏ ਅਗਰ ਗੁਰ ਸਮਖ ਦੌਰ, ਕਲ ਹਲਾ ਹੋਲ ਸੰਗਰਾਮ ਠੌਰ।
ਉਹਨਾਂ ਨੇ ਬਾਕੀ ਸਾਰੇ ਪਾਸਿਆਂ ਨੂੰ ਛੱਡਿਆ, ਸਾਰਿਆਂ ਯੋਧਿਆਂ ਨੂੰ ਭੁੱਲ ਗਏ ਨੇ, ਇੱਕ ਗੁਰੂ ਦੇ ਵੱਲ ਨਿਸ਼ਾਨਾ ਤੱਕਿਆ ਹੈ ਤੇ ਸਾਰੇ ਸਤਿਗੁਰਾਂ ਵਾਲੇ ਪਾਸੇ ਸਾਹਮਣੇ ਦੌੜ ਕੇ ਜਾਣ ਲੱਗੇ।
तब पिखियो कल्याणे क्रोध तार तेह समख होए उचे पुकार।
पावे कि अब्दुल खान ने यह गल की सी, ये जरा लाल रंग दे घोड़े दे उत्ते चढ़िया होया जथेदार है, पहला इनू मार, पर उन्हू भी छड़ दिता उस वेले बलवंड खान ने, ते गुरु वाले पासे नू दौड़िया। उस वेले राह दे विच ही कल्याणे ने क्रोध नू धारण किया ते उच्ची सारी पुकारिया, कहिंदा मैं खरो तोहे को हतनहार किम जात अगर को हमो टार। कहिंदा कि मैं तुहानू मारन वाला इत्थे खलोता हां, मेरे तो अगे तुसी क्यों टाल के जांदे।
बिन मारे के मारे जंग माहे इत उते जाते उचित नाहे।
कल्याणे ने आख्या है कि बगैर मैनू मारे तो तुसी अगां वध रहे हो, उता जात एह उचित नाहे। ए गल उचित नहीं है कि छोटे सूरमे नू मारन तो पहला तुसी वड्डे सूरमे दे वल वधो। कहन तो पावे कि गुरु दे सिख असी अजे लड़ रहे हैं, जिन्ना चिर असी नहीं मरदे रणदी नीति ने कि तुसी साडे वड्डे जथेदार दे वल वधो।
इम कह संभार तुप कं प्रहार बलवंड मुरियो सुन क्रोध तार।
जदों भाई कल्याणे ने इस तरह मंगारिया उस वेले बंदूक नू सारिया ने सांभिया है ते बलवंड मुरियो सुन क्रोध तार। बलवंड खां मुड़िया है क्रोध नू धारण करके, क्यों चहत न जीवन प्राण देत कह पायो समख दोनों सचेत। बलवंड खां कहिंदा क्यों मरना चाहना, की तेनू अपने जीवन दी लोड़ नहीं है, तू अपने प्राणा दा हान क्यों कराना चाहना, क्यों सामने आंदा है, जे सामने आया है बनो सुचेत ते सुचेत हो जा।
खान बलवंड बलवंड पुज दंडन ते तोमर प्रचंड को प्रमाए बार बार ते।
कवि जी रखदे ने कि बलवंड खान ने अपना वड्डा बल दिखाया, अपनियां बाहां दा जोर दिखाया, बरछे नू प्रचंड नू बड़ा भरमाया ते बहुत ही सारी मार मारी सिखां दे उत्ते।
कोरन कोमोरन मनिंद सुन चाए कर मारे सिख ओर ओर फोर फोर डारते।
घोड़ियां नू नचाउंदे ने तुरक, जिन्हां दे विच मोर दे वांग नचाउंदा है अपने घोड़े नू बलवंड खां, मारे सिख होर अपने बरछे नू भरमा के सिखां दे उत्ते मारदा है। फोर फोर डारते बहुते सारे फोड़ फोड़ के उसने सुट दिते।
बाहन को बल कर बाहनी हिलाए दई बाहन को प्रेर बाओ काओ बहो मारते।
बलवंड खां दियां बाहां दे विच बड़ा जोर है, जिन्ने के सारी मानो फौज नू हिला दिता है। बाहन को प्रेर काओ काओ बहो मारते, कहन तो पावे के बाहां दा बल करके वैरी दी सेना हिला दिती है, फिर घोड़े प्रेर के शस्त्र वाह के ते बहुतियां नू जख्मी कर दिता गया है। इस तरीके दे नाल बहुते सारे मार दिते।
उचे सो पुकार ते बंगार ते नहार ते है खारे ललकार ते तुफंगन प्रहार ते।
कवि जी लिखदे ने उच्ची उच्ची पुकार दे ने वंगार दे ने, नहीं हार दे खलो के ललकारे मारे ने।
जब बलवंड रण मंड कै कमंड करो पए खंड खंड चली चंड जो किरपाण ते।
कवि जी लिखदे ने जदों बलवंड खाने रण भूमि नू मंडिया बहुता ज्यादा कमंड दे नाल, जदों उसने खंड खंड करके टोटे टोटे करके सुट दिता।
सिखण समेत है कल्याणे ने बेलो क्यो तब ताजी को ते पाइस गयो आगे कोप ठान के।
कल्याणे दे समेत सारिया सिखा ने वेख्या है के बड़ा तेज है, बड़ा बाहुबली है, जिन्ने बहुते सारे साडे साथी मार दिते।
गोरी दो डार के तुफंग ने जत्यार कर मेल के पलीता कोयो भारी तार पान ते।
उस वेले दूरों ही भाई कल्याणे ने दो गोलियां अपनी बंदूक दे विच दित्तियां ने ते फिर पलीते नू तखाया है अपने हाथ दे उते बंदूक नू तारण करके।
लगी जाए जवान ते सुप्राण कर हान ते गिरायो है कि कान ते सो न उठो तिस थान ते।
जदों दोवें गोलियां इकट्ठियां चलाईयां भाई कल्याणे ने दूरों बलवंड खां दे उते, उस वेले जवान बलवंड खां धरती दे उते प्राणा तो सखना होके डिग पिया है। ਕਵੀ ਜੀ ਲਿਖਦੇ ਨੇ ਨਾ ਉੱਠਿਓ ਤੇ ਸਥਾਨ ਤੇ, ਫਿਰ ਉਸ ਜਗ੍ਹਾ ਤੋਂ ਹਿੱਲਿਆ ਤੱਕ ਨਾ, ਉੱਥੇ ਹੀ ਮਰ ਕੇ ਡਿੱਗ ਪਿਆ। ਇਸ ਤਰੀਕੇ ਦੇ ਨਾਲ ਭਾਈ ਕਲਿਆਣਾ ਜੀ ਲੜੇ ਨੇ ਬਲਵੰਡ ਦੇ ਨਾਲ ਤੇ ਉਹਨੂੰ ਮਾਰ ਦਿੱਤਾ।
ਬਲਵੰਡ ਖਾਂ ਅਤੇ ਅਲੀ ਬਖਸ਼ ਤਾਈ ਫੌਜ ਦੇ ਅਗਾਂ ਵਧਾਇਆ ਜੀ, ਜਦੋਂ ਵੈਰੀਆਂ ਦੇ ਪਰੇ ਨਜ਼ਰ ਆਏ ਇਧਰ ਸਿੱਖਾਂ ਵੀ ਕਦਮ ਉਠਾਇਆ ਜੀ। ਅਲੀ ਅਲੀ ਅਕਾਲ ਅਕਾਲ ਹੋਵੇ ਉੱਚੇ ਨਾਰਿਆਂ ਗਗਨ ਗੁੰਜਾਇਆ ਜੀ। ਹੱਲਾ ਕਰ ਕਲਿਆਣੇ ਨੇ ਵਾਦੇ ਅੱਗੇ ਬਲਵੰਡ ਖਾਂ ਤਾਈ ਹਿਲਾਇਆ ਜੀ। ਦੋਹਾਂ ਪਾਸਿਆਂ ਤੋਂ ਚੰਗੇ ਵਾਰ ਹੋਏ ਗੋਲੀ ਤੀਰ ਦਾ ਮੀਂਹ ਬਰਸਾਇਆ ਜੀ। ਬਲਵੰਡ ਖਾਂ ਹੋਏ ਸ਼ਹੀਦ ਡਿੱਗਾ ਸਿੱਖਾਂ ਜ਼ੋਰ ਚ ਫੇਰਿਓਂ ਪਾਇਆ ਜੀ।
ਕਰਤਾਰ ਸਿੰਘ ਜੀ ਕਰਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਕਿ ਭਾਈ ਕਲਿਆਣਾ ਜੀ ਨੇ ਬਲਵੰਡ ਖਾਂ ਨੂੰ ਮਾਰ ਕੇ ਥੱਲੇ ਡੇਗ ਦਿੱਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿੱਥੇ ਡਿੱਗਾ ਹੈ ਉੱਥੇ ਹੀ ਡਿੱਗਾ ਰਹਿ ਗਿਆ, ਰਤਾ ਭਰ ਵੀ ਹਿੱਲਿਆ ਤੱਕ ਨਾ।
ਨੇ ਜਾ ਨਹੀਂ ਤਿਆਗਿਓ ਅਨੁਰਾਗਿਓ ਭੰਗ ਪਾਇਓ ਦੇਖ ਕੇ ਬਲ ਯਕਸ਼ੀ।
ਬਲਵੰਡ ਖਾਂ ਦੇ ਮਨ ਦੇ ਵਿਚ ਲੜਨ ਦੀ ਚਾਹ ਬਾਕੀ ਰਹਿ ਗਈ, ਹੱਥ ਦੇ ਵਿਚ ਨੇਜਾ ਫੜਿਆ ਉਸੇ ਤਰ੍ਹਾਂ ਹੀ ਰਹਿ ਗਿਆ। ਕਵੀ ਜੀ ਲਿਖਦੇ ਨੇ ਭੰਗ ਪਾਇਓ ਦੇਖ ਕੇ ਬਖਸ਼ ਅਲੀ ਬਿਸਮਾਇਓ ਵਿਚਾਰ ਕੇ। ਜਦੋਂ ਮਰ ਗਿਆ ਬਲਵੰਡ ਖਾਂ ਉਸ ਵੇਲੇ ਉਸ ਨੂੰ ਦੇਖ ਕੇ ਜਿਹੜਾ ਅਲੀ ਬਖਸ਼ ਸੀ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ।
ਬੀਰਨ ਸੁਕਯੋ ਬਲਵੰਡ ਖਾਂ ਗਿਰਿਓ ਮਰਿਓ ਜੀਏ ਅਗਾਰੀ ਨਤ ਧਾਵੇ ਹੈ।
ਉਸ ਵੇਲੇ ਅਲੀ ਬਖਸ਼ ਨੇ ਆਪਣੇ ਸੂਰਮਿਆਂ ਨੂੰ ਆਖਿਆ, ਕਹਿੰਦਾ ਬਲਵੰਡ ਖਾਂ ਗਿਰਿਓ ਮਰਿਓ, ਮਰ ਕੇ ਬਲਵੰਡ ਖਾਂ ਡਿੱਗ ਪਿਆ ਹੈ,
ਹੂਜੇ ਅਗਾਰੀ ਨਤ ਧਾਵੇ ਰਿਪ ਮਾਰ ਕੇ ਅੱਗੇ ਵਧੋ, ਨਹੀਂ ਤੇ ਸਾਡਾ ਵੈਰੀ ਸਾਡੇ ਸਾਥੀ ਨੂੰ ਮਾਰ ਕੇ ਦੌੜ ਜਾਏਗਾ।
ਰੋਕੋ ਯਾ ਗਜਾਏ ਬ੍ਰਿੰਦ ਧੁਪਕ ਚਲਾਏ ਤਾਏ ਵੱਡੇ ਭੱਟ ਕਾਏ ਖਾਏ ਮਰੇ ਤਨ ਡਾਰ ਕੇ। ਉਸ ਵੇਲੇ ਅਲੀ ਬਖਸ਼ ਕਹਿੰਦਾ ਹੈ ਅੱਗੇ ਨੂੰ ਜਾ ਕੇ ਰੋਕੋ, ਬਹੁਤੀਆਂ ਸਾਰੀਆਂ ਬੰਦੂਕਾਂ ਨੂੰ ਚਲਾਓ ਤਾਂ ਕਿ ਸਾਡੇ ਸਾਥੀ ਨੂੰ ਮਾਰ ਕੇ ਇਹ ਪਿਛਾਂ ਨਾ ਜਾਵੇ, ਖਾਏ ਮਰੇ ਤਨ ਡਾਰ ਕੇ ਆਜਦ ਸੰਭਾਰ ਕੇ। ਉਸ ਵੇਲੇ ਸ਼ਸਤਰਾਂ ਨੂੰ ਸੰਭਾਲ ਕੇ ਜਿਹੜੇ ਵੈਰੀ ਸੀ ਤੁਰਕ ਉਹ ਅੱਗੇ ਵਧੇ।
ਆਯਦ ਸੰਭਾਰ ਕੇ ਵਿਸਾਲ ਧੀਰ ਧਾਰ ਕੇ ਰੀਜੇ ਅਰੀ ਮਾਰ ਕੇ ਸੋ ਹੋਸ਼ ਕੋ ਸੰਭਾਲ ਕੇ।
ਅਲੀ ਬਖਸ਼ ਕਹਿੰਦਾ ਕਿ ਸ਼ਸਤਰਾਂ ਨੂੰ ਸੰਭਾਲ ਕੇ ਅੱਗੇ ਵਧੋ, ਧੀਰੀ ਨੂੰ ਧਾਰਨ ਕਰਕੇ ਵੈਰੀ ਨੂੰ ਮਾਰੋ ਪਰ ਹੋਸ਼ ਨੂੰ ਸੰਭਾਲ ਕੇ ਰੱਖਿਓ।
ਕਹਿ ਯੋ ਪੁਕਾਰੀ ਪਿਆਨੇ ਅਗਾਰੀ ਤੁਫੰਗੈ ਸੰਭਾਰੀ ਬਰੂਦ ਸੁਡਾਰੀ।
ਜਦੋਂ ਅਲੀ ਬਖਸ਼ ਨੇ ਇਸ ਤਰ੍ਹਾਂ ਆਖਿਆ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਪੁਕਾਰ ਨੂੰ ਸੁਣ ਕੇ ਸਾਰੇ ਦੇ ਸਾਰੇ ਅੱਗੇ ਵਧੇ ਨੇ, ਆਪਣੀਆਂ ਬੰਦੂਕਾਂ ਨੂੰ ਸੰਭਾਲਿਆ ਹੈ, ਬਰੂਦ ਨੂੰ ਧਾਰਨ ਕੀਤਾ।
ਅਲੀ ਬਖਸ਼ ਤਾਇਓ ਤੁਰੰਗ ਨਚਾਇਓ ਕਲਿਆਣੇ ਸੋਹੇਰਾ ਕਹਿਓ ਤਾਹੇ ਬੇਰਾ।
ਅਲੀ ਬਖਸ਼ ਆਪ ਵੀ ਅੱਗੇ ਵਧਿਆ ਹੈ, ਆਪਣੇ ਘੋੜੇ ਨੂੰ ਨਚਾਇਆ ਹੈ, ਕਲਿਆਣੇ ਨੂੰ ਵੇਖਿਆ ਹੈ ਤੇ ਉਸ ਪਾਸੇ ਗਿਆ।
ਹਤਿਓ ਖਾਣ ਅੱਗੇ ਅਬੇ ਜੇ ਨਾ ਭਾਗੇ ਪਠੋ ਤਾਹੇ ਸੰਗਾ ਸੰਭਾਰੀ ਤੁਫੰਗਾ।
ਕਲਿਆਣੇ ਨੇ ਮੰਗਾਰਿਆ ਹੈ ਅਲੀ ਬਖਸ਼ ਨੂੰ, ਕਹਿੰਦਾ ਕਿ ਅੱਗੇ ਨਾਲ ਦਾ ਖਾਣ ਸਾਥੀ ਤੇਰਾ ਮਾਰ ਦਿੱਤਾ ਹੈ, ਜੇ ਤੂੰ ਨਾ ਭੱਜਿਆ ਤੇ ਤੈਨੂੰ ਵੀ ਉਹਦੇ ਨਾਲ ਮਿਲਾ ਦਿਆਂਗਾ। ਇਸ ਤਰ੍ਹਾਂ ਕਹਿ ਕੇ ਬੰਦੂਕ ਸੰਭਾਲੀ।
ਕਬੀ ਬਾਮ ਪਾਸੇ ਤੁਰੰਗ ਨਿਕਾਸੇ ਕਬੇ ਹੱਥ ਦਾਏ ਚਲਾਕੀ ਦਿਖਾਏ।
ਕਦੇ ਖੱਬੇ ਪਾਸੇ ਕਦੇ ਸੱਜੇ ਪਾਸੇ ਘੋੜੇ ਨੂੰ ਕਰਦਾ, ਕਦੇ ਖੱਬੇ ਪਾਸੇ ਵਾਰ ਕਰਦਾ, ਕਦੇ ਸੱਜੇ ਪਾਸੇ ਕਰਦਾ, ਚਲਾਕੀ ਨੂੰ ਦਿਖਾਉਂਦਾ।
ਕਲਿਆਣਾ ਜੋ ਤਾਇਓ ਅਗਾਓ ਸੋ ਆਇਓ ਅਲੀ ਬਖਸ਼ ਤਾਰੀ ਤੁਫੰਗ ਤਿਆਰੀ।
ਕਲਿਆਣਾ ਜੋ ਤਾਇਓ, ਕਲਿਆਣਾ ਅੱਗੇ ਵਧਿਆ ਹੈ, ਅਗਾਓ ਜੋ ਆਇਓ, ਅੱਗੋਂ ਜਿਹੜਾ ਆਇਆ ਹੈ ਅਲੀ ਬਖਸ਼, ਤਫੰਗਨ ਤਿਆਰੀ, ਬੰਦੂਕ ਨੂੰ ਵੇਖ ਕੇ ਤਿਆਰ ਕੀਤਾ।
ਤਕਿਓ ਅਗਰ ਆਵਾ ਸੋ ਤੋਰਾ ਚੁਕਾਵਾ ਸ਼ਤਾਬੀ ਪਲੀਤਾ ਉਠਿਓ ਨਾਦ ਕੀਤਾ।
ਅਲੀ ਬਖਸ਼ ਨੇ ਆਪਣੀ ਬੰਦੂਕ ਨੂੰ ਤਿਆਰ ਕੀਤਾ ਹੈ, ਸੋ ਤੋਰਾ ਤੁਕ ਚੁਕਾਵਾ ਤੋੜੇ ਨੂੰ ਲਾਇਆ ਹੈ। ਸ਼ਤਾਬੀ ਪਲੀਤਾ ਉਠਿਓ ਨਾਦ ਕੀਤਾ, ਸ਼ਤਾਬੀ ਦੇ ਨਾਲ ਗੋਲੀ ਚੱਲੀ ਹੈ ਜਿਨ੍ਹੇ ਬਹੁਤ ਜ਼ਿਆਦਾ ਆਵਾਜ਼ ਕੀਤੀ।
ਛੁੱਟੀ ਆਏ ਗੋਰੀ ਰਿਦਾ ਦੀਨ ਫੋਰੀ, ਗ੍ਰਿਓ ਝੂਮ ਐਸੇ ਕਟਿਓ ਰੁੱਖ ਜੈਸੇ।
ਅਲੀ ਬਖਸ਼ ਨੇ ਗੋਲੀ ਦਾ ਵਾਰ ਕੀਤਾ, ਜਿਹੜੀ ਗੋਲੀ ਕਾਲੀ ਦੇ ਨਾਲ ਆਣ ਕੇ ਕਲਿਆਣੇ ਦੀ ਛਾਤੀ ਦੇ ਵਿਚ ਵੱਜੀ ਹੈ। ਪੁਆਂਟਣੀ ਖਾ ਕੇ ਕਲਿਆਣਾ ਇਸ ਤਰੀਕੇ ਦੇ ਨਾਲ ਧਰਤੀ ਤੇ ਡਿੱਗ ਪਿਆ ਜਿਵੇਂ ਵੱਡਾ ਕੋਈ ਸੁੱਕਾ ਰੁੱਖ ਡਿੱਗਦਾ ਹੈ।
ਮਰਿਓ ਜੇ ਕਲਿਆਣਾ ਪਾਏ ਮੋਦ ਖਾਨਾ, ਹਲਾ ਹਲ ਕੀਨੇ ਚੜੀ ਚੋਪ ਚੀਨੇ।
ਜਦੋਂ ਭਾਈ ਕਲਿਆਣਾ ਮਰ ਗਿਆ ਉਸ ਵੇਲੇ ਬਹੁਤ ਜ਼ਿਆਦਾ ਖਾਣ ਖੁਸ਼ ਹੋਏ ਨੇ, ਹਲਚਲ ਬਹੁਤੀ ਜ਼ਿਆਦਾ ਮਚਾਈ ਹੈ, ਬੜੀ ਚੌਂਪ ਚੜੀ ਹੈ, ਬੜਾ ਚਾਹ ਚੜਿਆ।
ਅਗਾਉ ਪਿਆਨੇ ਪਏ ਸਾਵਧਾਨੇ, ਰਣਨ ਰੰਗ ਰਾਚੇ ਮਹਾਰੋਸ ਮਾਚੇ।
ਫਿਰ ਅਗਾਂਹ ਵਧੇ ਨੇ, ਸਾਵਧਾਨ ਹੋਏ ਨੇ, ਰਣ ਦਾ ਰੰਗ ਮਚਿਆ ਹੋਇਆ, ਮਹਾਰੋਸ ਮਾਚੇ, ਬੜੇ ਕ੍ਰੋਧ ਦੇ ਵਿਚ ਨੇ ਸੂਰਮੇ।
ਕਿਰਪਾ ਨੈ ਨਿਕਾਰੀ ਪਰੇ ਕਬਾਰੀ, ਤਛਾ ਮੁੱਛ ਕਾਟੇ ਕਿਤੇ ਸਿੱਖ ਡਾਟੇ।
ਕਿਰਪਾਨਾਂ ਨੂੰ ਕੱਢਿਆ, ਇੱਕੋ ਵਾਰ ਬਹੁਤੀਆਂ ਸਾਰੀਆਂ ਕਿਰਪਾਨਾਂ ਚਲਾਈਆਂ ਤੇ ਸਿੰਘਾਂ ਨੂੰ ਤਛਾ ਮੁੱਛ ਕਰਕੇ ਵੱਢ ਕੱਟ ਕੇ ਸੁੱਟ ਦਿੱਤਾ।
ਕਿਤੇ ਮਾਰ ਨੇਜ਼ੇ ਪਰੋਏ ਕਰੇ ਜੇ, ਕਿਤੇ ਮੁਸ਼ਟ ਜੁੱਦਨ ਕਰੇ ਸੋਰ ਕਰੁਦੇ।
ਕਵੀ ਜੀ ਲਿਖਦੇ ਨੇ ਘਮਸਾਨ ਦਾ ਯੁੱਧ ਮਚਿਆ ਹੋਇਆ, ਕਈ ਨੇਜਿਆਂ ਦੇ ਨਾਲ ਮਾਰ ਕੇ ਸੁੱਟ ਦਿੱਤੇ ਨੇ, ਉਹਨਾਂ ਦੇ ਕਲੇਜਿਆਂ ਨੂੰ ਨੇਜਿਆਂ ਦੇ ਵਿੱਚ ਪਰੋਇਆ ਹੋਇਆ, ਕਈ ਮੁੱਕਿਆਂ ਦੀ ਮਾਰ ਦੇ ਨਾਲ ਯੁੱਧ ਲੜ ਰਹੇ ਨੇ, ਇਸ ਤਰੀਕੇ ਦੇ ਨਾਲ ਕ੍ਰੋਧ ਦੇ ਨਾਲ ਇੱਕ ਦੂਜੇ ਦੇ ਨਾਲ ਜੁਟੇ ਹੋਏ ਨੇ।
ਫਿਰ ਜੋਗਨੀ ਭੀਖਨਾ ਕਰਤੀ ਸ਼੍ਰੋਣਤ ਪਾਨ, ਭੂਤ ਪ੍ਰੇਤ ਨਾਚਤ ਹਸਤ ਉਠ ਉਠ ਪਰਤ ਮਸਾਨ।
ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਜਿਹੜੀਆਂ ਜੋਗਣੀਆਂ ਨੇ, ਜਿਹੜੀਆਂ ਕਿ ਬਹੁਤ ਭਿਆਨਕ ਨੇ, ਉਹ ਲਹੂ ਦੇ ਖੱਪਰ ਭਰ ਭਰ ਕੇ ਪੀ ਰਹੀਆਂ ਨੇ, ਜਿਹੜੇ ਭੂਤ ਤੇ ਪ੍ਰੇਤ ਨੇ ਉਹ ਨੱਚਦੇ ਤੇ ਹੱਸਦੇ ਟੱਪ ਰਹੇ ਨੇ।
ਕਤਲ ਪਾਏ ਸਿੱਖ ਗਣ ਜਬੈ ਓਰੜ ਪਰੇ ਪਠਾਨ, ਲਸ਼ਕਰ ਦੀਰਘ ਜਿਨੋ ਕੋ ਕਰੇ ਕਹਾਂ ਤੱਕ ਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੇ ਸਾਰੇ ਹੀ ਸਿੱਖਾਂ ਨੂੰ ਕਤਲ ਕਰ ਦਿੱਤਾ, ਉਸ ਵੇਲੇ ਪਠਾਨ ਪੂਰੇ ਜ਼ੋਰ ਹੱਲੇ ਦੇ ਨਾਲ ਫੇਰ ਅੱਗੇ ਵਧੇ ਨੇ।
ਲਸ਼ਕਰ ਦੀਰਘ ਜਿਨੋ ਕੋ,
ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦੀ ਫੌਜ ਵੱਡੀ ਹੈ, ਉਹਨਾਂ ਦਾ ਲਸ਼ਕਰ ਬਹੁਤ ਵੱਡਾ ਹੈ, ਕਰੇ ਕਹਾਂ ਤੱਕ ਹਾਣ, ਸਿੱਖ ਕਿੰਨੇ ਕੁ ਲਸ਼ਕਰ ਨੂੰ ਮਾਰਨਗੇ।
ਸਿੱਖਣ ਕੋ ਯਾਰ ਖਾਣ ਕੋ ਪਰਿਉ ਜੰਗ ਬਿਕਰਾਲ, ਦੋਨੋ ਮਰ ਕਰ ਗਿਰਤ ਹੈ ਲੋਥ ਲੋਥ ਪਰ ਜਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖਾਂ ਦਾ ਤੇ ਤੁਰਕਾਂ ਖਾਨਾਂ ਦਾ ਬਹੁਤ ਭਿਆਨਕ ਜੰਗ ਮਚਿਆ ਹੋਇਆ, ਦੋਵਾਂ ਪਾਸਿਆਂ ਤੋਂ ਸੂਰਮੇ ਡਿੱਗਦੇ ਜਾ ਰਹੇ ਨੇ, ਲੋਥਾਂ ਤੇ ਲੋਥਾਂ ਚੜ੍ਹਦੀਆਂ ਜਾਂਦੀਆਂ ਨੇ।
ਕੇਚਤ ਸਿਰ ਨਾਂਗੇ ਪਰੇ ਜੰਬਕ ਖੈਚਤ ਮਾਸ, ਦ੍ਰਿਗ ਉਗਰੇ ਜਨ ਜੀਅਤ ਹੈ ਨਿਕਸੇ ਪ੍ਰਾਣ ਤਹਾਸ।
ਕਵੀ ਜੀ ਲਿਖਦੇ ਨੇ ਕਿ ਕਈ ਨੰਗੇ ਸਿਰ ਪੈਰ ਡਿੱਗੇ ਹੋਏ ਨੇ ਤੇ ਜਿਹੜੇ ਜੰਬਕ ਨੇ, ਜਿਹੜੇ ਗਿੱਦੜ ਨੇ, ਖਿੱਚ ਖਿੱਚ ਕੇ ਉਹਨਾਂ ਦੇ ਮਾਸ ਨੂੰ ਖਾ ਰਹੇ ਨੇ। ਕਈਆਂ ਦੀਆਂ ਅੱਖਾਂ ਇਸ ਤਰ੍ਹਾਂ ਖੁੱਲੀਆਂ ਨੇ ਕਿ ਜਿਵੇਂ ਮਾਨੋ ਜਿਉਂਦੇ ਨੇ ਪਰ ਉਹ ਜਿਉਂਦੇ ਨਹੀਂ ਹਨ। ਨਿਕਸੇ ਪ੍ਰਾਣ ਤਹਾਸ, ਕਦੋਂ ਦੇ ਉਹਨਾਂ ਦੇ ਪ੍ਰਾਣ ਨਿਕਲ ਗਏ ਹੁੰਦੇ ਨੇ। ਇਸ ਤਰੀਕੇ ਦੇ ਨਾਲ ਭਿਆਨਕ ਜਿਹੜਾ ਜੰਗ ਹੈ ਨਾ, ਉਹ ਲਗਾਤਾਰ ਜਾਰੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਾਧ ਸੰਗਤ ਜੀ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅਗਲੇ ਅਧਿਆਇ ਦੇ ਵਿੱਚ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।